क्या गुनी है।
वाहिगुरु जी का खालसा, वाहिगुरु जी की फतेह। सम्मान जो गुरु खालसा सत्संग जी, जगत गुरु गुरु नानक साहब महाराज जी महान कृपा नाल जो आप संगत रूप जुड़ के गुरबाणी द्वारा गुरमति विचार करके लाभ लेने हैं, अज भी यह लाभ लैन लिये सतगुरु साहब जी के पावन दरबार हाजरियां भरदिया हुआ संगत रूप में सतगुरु साहब जी की शरण शरण में बड़े श्रद्धा सत्कार सत प्रेम प्यार जुड़ बैठे हाँ। अमृत वेले ताई गुरबाणी स्वरूप सतगुरु साहब जी की प्रकाश सेवा के नाल कुछ समा बाणी का पाठ होया है, लगवें संगीत के निगमों में कुछ समा गुरबाणी का गायन होया कीर्तन होया है, कीर्तन तो उपरंत कुछ समा आप गुरबाणी द्वारा ही ये विचार करके लाभ लेने हैं। उस रीति अनुसार ही जो ये अज शब्द का विचार आप के करना है, इस शब्द कबीर साहब जी की पावन रचना राही सोठ राग में उच्चारण होया है। कबीर साहब जी काशी के जम फल सन, काशी में जी वेद विद्या है, शास्त्र विद्या है, और पुराण है, उपनिषद है, गीता वगैरह है, यदा ज्यादा ही पठन पाठन होंदा रहिंदा है, क्योंकि पहले समय में जे किसी ने वेद विद्या पढ़नी है उन्हें फिर काशी में ही जाना पैंदा सी, क्योंकि इतने ही वेद विद्या ज्यादा पढ़ाई जाती सी। हुण भी भावें यह जी वेद विद्या जे किसी ने पढ़नी है कुछ लोग उत्थे जाते हैं, तो विद्या का अध्ययन करते ने फिर विद्वान बन के इधर उधर इहदा प्रचार करके जिथे अपनी गरीब घर चलाते हैं उत्थे अपनी शोभा है सत्कार है वो भी लोगों पासों पास करते हैं। तो इस तरह यानी जरा वेद विद्या का भंडार है ये काशी नूं ही सनातन मत वालियां ने मनिया है, पर साढ़े सतगुरां ने जी गुरु काशी है श्री रमनवास साहब नूं कह दिता ये है प्रगट हमारी काशी, क्योंकि इत्थे बैठ के गुरु गोबिंद सिंह साहब जी ने गुरबाणी द्वारा ब्रह्म विद्या पढ़ाई है। वो ब्रह्म विद्या जिस ब्रह्म विद्या में बिल्कुल कोई रला मड़ा नहीं, उधरली ब्रह्म विद्या जो कोई वेद पढ़ता है वेद की जी 80,000 शक्ति है श्लोक है वो कर्मकांड का कथन है, कोई ब्रह्म विद्या की गल ही नहीं है, ये उन्होंना चाहिए। इस तरह भी विधान की क्रिया करने समय इस पासे मुख रखना चाहिए, इस पाठी पिठ रखनी चाहिए है। इस तरह कोई जो श्याम वेद है उसके विच विधान का भाग है, इस सब अगे जरा श्याम वेद तो जो यजुर्वेद है उसके विच कोई जग भाव का कथन किया है, जग क्यों करने चाहिए, फिर जग की विधि आ है, गेंडा मार हो जग की जग करना उसकी विधि आ है। इसे तरह जो गोमेद करना है फिर उसकी विधि आ है। इस तरह बलि देने चाहिए और मंत्र पढ़ने चाहिए जग करने समय। उस बाद फिर जरा यजुर्वेद है, जो कोई हमन हमन जो करने लिखे पे ने भी आ हमन करना चाहिए, इस ढंग करना चाहिए, तो हमन करद आ मंत्र पढ़ना चाहिए। जाओदे विच जिहड़े कोई आ गीत भाग है राग विद्या संबंधी कुछ लफ्ज हैं, इस तरह जानिए ब्रह्म विद्या की गल कोई नहीं है, वो सिर्फ 4000 श्लोक है जिहदे विच ज्ञान की गल है। कोई थोड़े जे श्लोक है जिहदे विच उपासना संबंधी वाकफीत है, भगती संबंधी वाकफीत है, दूर बाकी सब कुछ ऐसा वैसे ही है। गुरु महाराज ने गुरु काशी दौनवा साहब बैठ के ये कुछ नहीं भी ना पढ़ाया ना पढ़िया है, सगो मेरी ब्रह्म विद्या ब्रह्म की प्राप्ति लई कथा व्याख्या विचार गुरु महाराज ने 48 सिंघां नूं उस सुनाउंदे रहे, जिहदे विच फिर वो ऐसी ब्रह्म विद्या पढ़दे पढ़दे जिहड़े सिंघ सन सब दियां अंतर्मुख वृत्तियां हो गईयां सन, देश काल सब भुल गए। गुरु गोबिंद सिंह साहब जी ने यह जिहड़ी ब्रह्म विद्या भी अगे पढ़ाई जाती रहे, फिर वचन भी किए सशेष करके बाबा दीप सिंह से भाई मनी सिंह जी ने कहा भी तुसाने ब्रह्म विद्या अगे भी पढ़ानी है, यह प्रचार भी करना है। वो ब्रह्म विद्या पढ़द पढ़द अंतर्मुख वृत्तियां हो गई, अकेनंद लीन सन मस्त स। फिर उस वे इन्होंने दोवें ने हाथ जोड़ के बेनती की है कि महाराज जो ही ब्रह्म विद्या राही हूँ अवस्था बनी है, योजा कहरा योजी मस्ती हासिल हो रही है, जो महाराज असं ब्रह्म विद्या किसी को पढ़ावे जी वृत्ति है बाहज मुख होगी, अंतर्मुख वृत्ति होगी तो फिर ये नहीं ना पढ़िया पढ़ाया जा सकता है। फिर ये महाराज फर्क आ जाएगा कि कृपा ही करो बख्शिश ही करे महाराज, ये जो कुछ हासिल होया हूँ बनिया रहने दो। गुरु गोबिंद सिंह साहब महाराज जी ने उस वे प्रसन्न होकर वचन कहे सन भी जे साडा वचन मनोगे ब्रह्म विद्या तुसीं अगे पढ़ते पढ़ाते रहोगे, तुसीं कहने हो भी कितने इहदे विच फर्क ना आ जाए, ये नहीं आएगा। सगों कोई ऐसा समा भी आ जाए बाबा दीप सिंह जी ने सन्मुख रूप दे विच वचन कहे कि तुहाडा तर तो सीस वखरा हो जाए, जंग युद्ध करदिया करदिया तुहाडा सीस लै जाए, जे ब्रह्म विद्या तुसीं पढ़ाते रहोगे पढ़ते रहोगे कहे दे विच उदों नहीं फर्क आएगा, ये आनंद और मस्ती उदों भी बनी रहेगी, ये ब्रह्म विद्या पढ़ते पढ़ाते रहना है। इसे तरह भाई मनी सिंह जी ने भविख रूप गुरु महाराज ने जान गए सन भी आप ਕਿਸਮਾ ਵਾਪਰ ਨਹੀਂ, ਇਸ ਤਰ੍ਹਾਂ ਇਹਨਾਂ ਨੇ ਸ਼ਹਾਦਤ ਹੋਣੀ ਹੈ। ਕਹਿਣ ਲੱਗੇ ਵੀ ਐਸਾ ਸਮਾਂ ਵੀ ਆ ਜਾਏ ਦੁਸ਼ਟ ਜਾਲੋਂ ਤੁਹਾਡਾ ਬੰਦ ਬੰਦ ਵੀ ਕਿਉਂ ਨਾ ਕੱਟ ਦੇਣ। ਤੁਸੀਂ ਕਹਿ ਰਹੇ ਵੀ ਜੇ ਬ੍ਰਹਮ ਵਿੱਦਿਆ ਪੜ੍ਹਾਉਂਦਿਆਂ ਹੋਇਆਂ ਕੋਈ ਫਰਕ ਨਾ ਆ ਜਾਏ ਵਾਹਜਮੁੱਖ ਵਿਰਤੀ ਹੋਣ, ਤਾਂ ਕਹਿੰਦੇ ਜੇ ਬਚਨ ਮੰਨੋਗੇ ਨਹੀਂ ਆਏਗਾ ਉਸ ਸਮੇਂ ਵੀ। ਜਿਹੜੀ ਬ੍ਰਹਮ ਵਿੱਦਿਆ ਗੁਰੂ ਮਹਾਰਾਜ ਜੀ ਨੇ ਗੁਰੂ ਕਾਂਸ਼ੀ ਸ਼੍ਰੀ ਦਮਦਮਾ ਸਾਹਿਬ ਵਿਖੇ ਬੈਠ ਕੇ ਇਹ ਸਾਰੇ ਸਿੰਘਾਂ ਨੂੰ ਪੜ੍ਹਾਈ ਸੀ, ਜਿਹਦੇ ਵਿੱਚ ਜੈਪੁਰ ਦਾ ਜਿਹੜਾ ਰਾਜਾ ਹੈ ਉਹ ਵੀ ਵਿਦਿਆਰਥੀ ਰੂਪ ਵਿੱਚ ਹੀ ਸ਼ਾਮਿਲ ਹੋਇਆ ਸੀ, ਉਹ ਵੀ ਇਹ ਪੜ੍ਹਦਾ ਰਿਹਾ। ਔਰ 48 ਵਿਦਿਆਰਥੀਆਂ ਦੇ ਜਿਹੜੇ ਨਾਮ ਹਨ ਉਹ ਜਿੱਥੇ ਪੁਰਾਤਨ ਇਤਿਹਾਸਾਂ ਵਿੱਚ ਲਿਖੇ ਹੋਏ ਨੇ, ਉੱਥੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਨੇ ਵੀ ਖੋਜ ਪੜਤਾਲ ਕਰਕੇ ਸੰਤ ਬਾਬਾ ਸੁੰਦਰ ਸਿੰਘ ਜੀ ਦਾ ਜੀਵਨ ਲਿਖਦਿਆਂ ਹੋਏ ਗੁਰਮੁਖ ਪ੍ਰਕਾਸ਼ ਨਾਮ ਪੁਸਤਕ ਵਿੱਚ ਸਾਰੇ ਨਾਂ ਖੋਲ ਖੋਲ ਕੇ ਲਿਖੇ ਹੈ। ਫਿਰ ਕਿੱਥੋਂ ਕਿੱਥੋਂ ਦੇ ਵਿਦਿਆਰਥੀ ਸਨ, ਖੋਜ ਕਰਕੇ ਉਹਨਾਂ ਨੇ ਪਿੰਡ ਵੀ ਲਿਖੇ ਹੈ ਵੀ ਫਲਾਨਾ ਫਲਾਨੇ ਪਿੰਡ ਦਾ ਵਿਦਿਆਰਥੀ ਸੀ, ਬ੍ਰਹਮ ਵਿੱਦਿਆ ਪੜ੍ਹਨ ਵਾਲਾ ਫਲਾਨਾ ਫਲਾਨੇ ਦਾ। ਇਹਦੇ ਵਿੱਚੋਂ ਇੱਕ ਪਿੰਡਾਂ ਨਗਰ ਦਾ ਵੀ ਵਿਦਿਆਰਥੀ ਆਇਆ ਹੈ। ਇਸ ਤਰ੍ਹਾਂ ਜਾਣੀ ਥਾਂ ਥਾਂ ਦੇ ਉਹ ਖੋਜ ਪੜਤਾਲ ਕਰਕੇ ਵੀ ਇੱਥੋਂ ਇੱਥੋਂ ਦੇ ਇਹ ਵਿਦਿਆਰਥੀ ਸਨ। ਕੁਝ ਵਿਦਿਆਰਥੀ ਉਹ ਜਿੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਉਹ ਸਾਬੋ ਕੀ ਤਲਵੰਡੀ ਨੂੰ ਇਹ ਹੈ ਪ੍ਰਗਟ ਕੁਮਾਰੀ ਕਾਸ਼ੀ, ਉੱਥੋਂ ਦੇ ਵੀ ਦੋ ਵਿਦਿਆਰਥੀ ਲਿਖੇ ਹੈ। ਇਸ ਤਰ੍ਹਾਂ ਆਸੇ ਪਾਸੇ ਦੇ ਵੀ ਉਹ ਸਾਰੇ ਖੋਲ ਖੋਲ ਕੇ ਲਿਖੇ ਹੋਏ ਹੈ, ਜਿਹਨਾਂ ਨੂੰ ਇਹ ਹੈ ਵੀ ਪਤਾ ਚੱਲੇ ਵੀ 48 ਜਿਹੜੇ ਵਿਦਿਆਰਥੀ ਸੀ ਉਹ ਕਿੱਥੋਂ ਕਿੱਥੋਂ ਦੇ ਸੀ, ਉਹ ਕਿਹੜੇ ਕਿਹੜੇ ਪਿੰਡ ਦੇ ਸੀ, ਉਹਨਾਂ ਦੇ ਨਾਂ ਕਿਹੜੇ ਸਨ, ਉਹ ਗੁਰਮੁਖ ਪ੍ਰਕਾਸ਼ ਪੁਸਤਕ ਪੜ੍ਹ ਲਏ, ਉੱਥੋਂ ਸਾਰੀ ਬਾਖਸ਼ਿਤ ਮਿਲ ਜਾਏ। ਉਹ ਕੋਈ ਕਹਿੰਦੇ ਤਾਂ ਐਵੇਂ ਹੀ ਹੈ ਜੀ, ਨਾ ਇੱਥੇ ਕੋਈ ਮਹਾਰਾ ਨੇ ਵਿੱਦਿਆ ਪੜ੍ਹਾਈ ਹੈ, ਨਾ ਇੱਥੇ ਕੋਈ ਕਾਂਸ਼ੀ ਵਚਨ ਕਹੇ, ਐਵੇਂ ਹੀ ਨਾ ਜੇ ਲਿਖੇ ਪਏ ਨੇ। ਉੱਥੇ ਰਹਿਣ ਵਾਲੇ, ਉੱਥੇ ਕਥਾ ਕਰਨ ਵਾਲੇ ਇਹ ਪ੍ਰਚਾਰ ਇਹੋ ਜਿਹਾ ਹੁਣ ਵੀ ਕਰ ਰਹੇ ਨੇ, ਯਾਨੀ ਉਸ ਦੀ ਮਹਾਨਤਾ ਨੂੰ ਜਿੱਥੋਂ ਸਭ ਕੁਝ ਛਕਦੇ ਛਕਾਉਂਦੇ ਉਸੇ ਸਥਾਨ ਦੀ ਮਹਾਨਤਾ ਨੂੰ ਘਟਾਉਣ ਵਾਸਤੇ ਇਧਰੋਂ ਲੈਣਾ ਦੇਣਾ ਕਰਕੇ ਉਹ ਕਹਿੰਦੇ ਜੀ ਐਵੇਂ ਫਜ਼ੂਲ ਕਸਣੀ ਹੈ, ਇਹ ਸੰਪਰਦਾਇਆਂ ਦੀਆਂ ਐਵੇਂ ਗੱਲਾਂ ਬਣਾਈਆਂ ਹੋਈਆਂ। ਮੈਂ ਤਾਂ ਹੁਣ ਗੁਰਵਿਲਾਸ ਭਾਈ ਮਨੀ ਸਿੰਘ ਵਾਲਾ ਉਹਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਉਹ ਭਵਿੱਖ ਆਉਣ ਵਾਲੇ ਸਮੇਂ ਵਿੱਚ ਕੁਝ ਕੌਤਕ ਕਰਨੇ ਉਹ ਗੁਰਸਿੱਖਾਂ ਦੇ ਪੁੱਛਣ ਤੋਂ ਮਹਾਰਾਜ ਨੇ ਦੱਸੇ ਸਨ। ਇੱਕ ਤਲਵੰਡੀ ਕੇ ਕਾਸ਼ੀ ਰਹੋ ਜੇ ਬੈਲ ਪੜਾ ਹੋਏ ਬੁੱਧ ਉਧਾਰੋ, ਵੀ ਉਹ ਤਾਂ ਕੋਈ ਸੰਪਰਦਾਇ ਗਿਆਨੀਆਂ ਚੋਂ ਨਹੀਂ ਪੜਿਆ ਹੋਇਆ ਸੀ, ਚਲੋ ਇਹ ਤਾਂ ਅਸੀਂ ਕਹਿੰਦੇ ਪਿੰਡਰ ਵਾਲਿਆਂ ਚੋਂ ਵੀ ਇਹ ਮਰਦੇ ਨੇ, ਉਹ ਤਾਂ ਨਾ ਪਿੰਡਰ ਵਾਲਾ ਸੀ ਨਾ ਬੱਪਾ ਰਾਵਾਂ ਨਾ ਕੋਈ ਹੋਰ ਕਿਸੇ ਦਾ ਸੀ, ਉਹ ਤਾਂ ਗੁਰੂ ਮਹਾਰਾਜ ਦਾ ਵਿਦਿਆਰਥੀ ਸੀ ਭਾਈ ਮਨੀ ਸਿੰਘ ਜੀ ਤੋਂ ਪੜਿਆ ਹੋਇਆ ਸੀ। ਉਸ ਵਿਦਿਆਰਥੀ ਨੇ ਗੁਰਵਿਲਾਸ ਪਾਤਸ਼ਾਹ ਛੇਵੀਂ ਜਿਹੜਾ ਇਹ ਕਾਵਿ ਦੇ ਨਿਯਮਾਂ ਵਿੱਚ ਲਿਖਿਆ ਹੈ, ਜੋ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉਹ ਬਚਨ ਕਹੇ ਸਨ ਵੀ ਆਉਣ ਵਾਲੇ ਜੰਮਿਆਂ ਵਿੱਚ ਉਹ ਅਸੀਂ ਆਹ ਕੁਛ ਕਰਾਂਗੇ, ਯੁਗ ਯੁਗ ਸਤਿਗੁਰੂ ਧਰੇ ਅਵਤਾਰੀ। ਭਾਈ ਗੁਰਦਾਸ ਜੀ ਨੇ ਵੀ ਉਹ ਆਪਣੀਆਂ ਵਾਰਾਂ ਵਿੱਚ ਵੀ ਉਹ ਛੇਵੇਂ ਪਾਤਸ਼ਾਹ ਤੋਂ ਪੁੱਛਿਆ ਸੀ ਕਿ ਮਹਾਰਾਜ ਵੀ ਆਪ ਅੱਗੇ ਕਿੰਨੇ ਜਾਮੇ ਪੈਣਗੇ, ਉਹ ਗੁਰੂ ਮਹਾਰਾਜ ਨੇ ਕਿਹਾ ਸੀ ਵੀ 4 ਜਾਮੇ ਸਾਡੇ ਹੋਰ ਹੋਣਗੇ। ਉਹ ਫਿਰ ਸਾਰੀ ਜਿਹੜੀ ਹੈ ਸੋੜ ਕੁਲ ਦੀ ਵਿਖਿਆ ਕਰਦਿਆਂ ਹੋਇਆ ਚੱਲੀ ਪੀਲੀ ਸੋਢੀਆਂ ਰੂਪ ਦਿਖਾਵਨ ਬਾਰੋ ਬਾਰੀ, ਉਹਦੇ ਵਿੱਚ ਫਿਰ ਅਖੀਰ 'ਤੇ ये फिर कथा वचन कहे है जो गुरु हरगोबिंद साहब जी ने भी युग युग सतगुरु धरे अवतारी और युग ना दोंदा हुंदा है ते दो वारी युग युग आ गया है वे दो ते दो की है चार कि असी ये चार अवतार होर चार जामे होर धारण करांगे ते भी जुगा जुगा विच भी ये सतगुरु अवतार धारण करेगा ये नहीं है ये तो जेड़े कोई जिन्होंने सतगुरु बन की कोशिश कर ली होंगी ना वो फिर योजी ढकोश करते हैं देखो गुरु हरगोबिंद साहब जी ने वचन कहे सी भाई गुरदास जी ने कथन किया जुगा जुगा विच सतगुरु अवतार धारण गए हूँ जे दस तो हो चुके हूँ जो इस युग का अवतार है इस सतगुरु हो गया है तो इस तरह जानी अपनी मर्जी नाल जो कोई अर्थ है वो करने की कोशिश करते हैं तो इस तरह जानी वो गुरु गोबिंद सिंह साहब जी ने ब्रह्म विद्या पढ़ाई सी ब्रह्म विद्या पढ़न वास्ते विज्ञान हासिल करने वास्ते तो यह जी विद्या जिनी मर्जी पढ़ ले कबीर साहब जी ने भी कहा है मन समझा मन कारने कशूक पढ़ गया ज्ञान ये अपने मन को सियाणा बनाने वास्ते ना भी मन कते बेईमान ना बन जाए ये धोखेबाज ना बन जाए ये चोरां दी संगत भी कर करके मन कितर चोर ना बन जाए ना दराए चिरै सो चोर वाली गल ना करे मन इनू समझाउण वास्ते कहिंदे ज्ञानमई पुस्तकां दा पढ़ना जरूरी है ते बाकी ये तो बगैर जिहड़ा कोई पढ़ना है वो कोई बहुता लाभदाई नहीं है वह कबीर साहब जी कांशी में रेंदे सन एक दिन कांशी के पंडित विद्वान अठिया करके हूँ कह लगे ब्रह्म कांश कबीर साहब तो भगती करना है ये विद्या नहीं पढ़ता है विद्या भी पढ़नी चाहिए कहते भी हाँ विद्या पढ़नी चाहिए पर तेन विद्या पढ़ने का अधिकार कोई नहीं क्योंकि तू जुलाहा है जुलाहे विद्या नहीं पढ़ सकते जो विद्या पढ़ नहीं सकते फिर विलाया अगे अगे उपदेश देने का भी अधिकार नहीं है क्योंकि पढ़िया लिखे किसी को उपदेश दे सकता है किसी को कुछ कह सकता है अनपढ़ ने की कहना है इस करके भी तू वेद विद्या पढ़िया नहीं है तेन पढ़ने का अधिकार कोई नहीं है किसी को उपदेश देने का भी कोई तेन हक नहीं है ये तो असी पढ़ सकते हैं असी अगे उपदेश देवे अगे कथावे ये तू ना भी करया कर या भी फिर तू ये किसी तो पढ़ किसी की मिंतरला करके वेद विद्या ये किसी नु कुछ कह अनपढ़ किसी नु की दसू वो तो आप हनेरे विच है वो तो अन्ने वर्गा है जां भई साड़ियां धार्मिक पुस्तकां विच तां ये लिखिया पिया है कि जे मनुख पढ़िया है फिर तो वो मनुख कौन दा अतवार है जे भई मनुख पढ़िया नहीं है फिर मनुख मनुख नहीं है मनुसा पशु दे थल है ज्ञान बिना पस जान ये रबी ज्ञान नहीं आया पढ़ पढ़ के फिर ज्ञान तो बिना तो मनुख कहने पशु थल है जान लो हो गई पशु का पठा खा लेंदा है मनुख दो प्रसादे छक लेंदा है वो भी सौ लेंदा है ये भी सौ लेंदा है वो भी भोग भोग लेंदा है ये भी भोग लेंदा है ये ਕਿਤੇ ਨਨ ਗਿਆਨ ਨਿਜ ਅਧਕਤਾ, ਵੀ ਰੱਬੀ ਗਿਆਨ ਦੀ ਅਧਕਤਾ ਹੈ, ਇਹ ਤਾਂ ਇਹਨੂੰ ਰੱਬੀ ਗਿਆਨ ਆ ਗਿਆ ਹੈ ਪੜ੍ਹ ਪੜ੍ਹ ਕੇ, ਫਿਰ ਤਾਂ ਵੀ ਇਹ ਮਨੁੱਖ ਕਹਾਉਣ ਦਾ ਅਧਿਕਾਰ ਹੈ, ਨਹੀਂ ਤਾਂ ਗਿਆਨ ਤੋਂ ਗਿਆ ਤਾਂ ਮਨੁੱਖ ਪਸ਼ੂ ਹੈ। ਫਿਰ ਵੀ ਵੇਦ ਪੜ੍ਹਨੇ ਚਾਹੀਦੇ ਕਿ ਨਹੀਂ? ਕਬੀਰ ਸਾਹਿਬ ਜੀ ਕਹਿੰਦੇ ਵੀ ਮੈਂ ਨਹੀਂ ਇਹ ਪੜ੍ਹਨਾ ਜਾਣਾ, ਵਿਦਿਆ ਨਾ ਪਰੋ ਬਾਦ ਨਹੀਂ ਜਾਣਾ। ਕਹਿੰਦੇ ਮੈਂ ਵੀ ਇਹ ਵਿਦਿਆ ਪੜ੍ਹਨੀ ਜਾਣਦਾ, ਨਾ ਮੈਂ ਝਗੜੇ ਕਰਨੇ ਜਾਣਦਾ, ਮੈਂ ਤਾਂ ਹਰ ਗੁਣ ਕਰਸ ਸੁਣਤ ਬੋਰ ਹਨ। ਵਾਹਿਗੁਰੂ ਦੇ ਜਿਹੜੇ ਕਥਨ ਗੁਣ ਹੈ ਨਾ, ਉਹਨਾਂ ਨੂੰ ਮੈਂ ਕਥਨ ਕਰੀ ਜਾਂਦਾ, ਜੇ ਕਿ ਸੁਣ ਵਾਲਾ ਮਿਲਦਾ ਫਿਰ ਮੈਂ ਸੁਣਨ ਵਿੱਚ ਮਸਤ ਹੋ ਜਾਂਦਾ। ਇਹ ਵੀ ਜਿਹੜੀ ਝਗੜੇ ਪਾਉਣ ਵਾਲੀ ਵਿਦਿਆ ਹੈ ਨਾ, ਕੁੱਕੜਾਂ ਵਾਂਗੂ ਲੜਨ ਵਾਲੀ ਵਿਦਿਆ, ਮੈਂ ਨਹੀਂ ਪੜ੍ਹਨੀ ਜਾਣਦਾ, ਵੀ ਪੜ੍ਹ ਪੜ੍ਹ ਕੇ ਉਹ ਝਗੜੇ ਕਰਨੇ, ਵੈਸੇ ਵਾਸੇ ਕਰਨੇ, ਵਤੰਡਾ ਵਾਰ ਕਰਨਾ। ਅੱਜ ਕੱਲ੍ਹ ਤਾਂ ਹੁਣ ਭਾਵੇਂ ਘੱਟ ਹੈ, ਪਹਿਲੇ ਸਮੇਂ ਵਿੱਚ ਬੜੇ ਬੜੇ ਅਸਥਾਨਾਂ 'ਤੇ ਫਿਰ ਪੜ੍ਹੇ ਲਿਖੇ ਇਕੱਠੇ ਹੁੰਦੇ ਸਨ, ਫਿਰ ਉਹ ਇੱਕ ਖੰਡਨ ਕਰਦਾ, ਇੱਕ ਉਸੇ ਚੀਜ਼ ਦਾ ਮੰਡਨ ਕਰਦਾ, ਵੀ ਇਹ ਠੀਕ ਹੈ, ਦੂਜਾ ਕਹਿੰਦਾ ਨਹੀਂ ਇਹ ਠੀਕ ਨਹੀਂ ਹੈ। ਉਹ ਕੋਈ ਕਰਮ ਨੂੰ ਖੰਡਨ ਕਰੀ ਜਾਂਦਾ, ਕੋਈ ਮੰਡਨ ਕਰੀ ਜਾਂਦਾ ਹੈ, ਵੀ ਇਹ ਕਰਮ ਮਹਾਨ ਹੈ, ਦੂਜਾ ਕਹਿੰਦਾ ਕਰਮ ਹੈ ਕੁਛ ਨਹੀਂ ਹੈ, ਔਰ ਦੋਵੇਂ ਪੱਖ ਹੈ। ਕਰਮ ਕੀਤੇ ਤੋਂ ਬਗੈਰ ਉਹ ਗਿਆਨ ਨਹੀਂ ਹੁੰਦਾ ਹੈ, ਅਤੇ ਜਦੋਂ ਗਿਆਨ ਹੋ ਜਾਏ ਫਿਰ ਕਰਮਾਂ ਦਾ ਨਾਸ ਵੀ ਲਿਖਿਆ, ਗਿਆਨ ਕਾਰਨ ਕਰਮ ਅਭਿਆਸ। ਫਿਰ ਵੀ ਗਿਆਨ ਕਰਨ ਵਾਸਤੇ ਕੋਈ ਨਾ ਕੋਈ ਕਰਮ ਕਰਨਾ ਪਊਗਾ, ਕੋਈ ਨਾ ਕੋਈ ਕਿਰਿਆ ਕਰਨੀ ਪਊਗੀ। ਉਹ ਕੀ ਹੈ? ਜਿਹੜੀ ਭਗਤੀ ਕਰਨੀ, ਇਹ ਵੀ ਇੱਕ ਕਰਮ ਹੈ, ਕੋਈ ਸਿਮਰਨ ਕਰਨਾ ਇਹ ਵੀ ਇੱਕ ਸ਼ੁਭ ਕਰਮ ਹੈ। ਕਹਿੰਦੇ ਗਿਆਨ ਦੀ ਪ੍ਰਾਪਤੀ ਵਾਸਤੇ ਕਰਨਾ ਪਊਗਾ। ਇਹ ਜਦੋਂ ਰੱਬੀ ਗਿਆਨ ਹੋ ਗਿਆ ਫਿਰ ਕਰਮਾਂ ਦਾ ਨਾਸ ਹੈ, ਕਿਉਂਕਿ ਇਹ ਕਰਮ ਖੜੇ ਰਹੇ ਫਿਰ ਇਹ ਜਨਮ ਦੇਣ ਵਾਲੇ ਰਹਿਣਗੇ। ਜੇ ਗਿਆਨ ਤੋਂ ਬਾਅਦ ਕਰਮ ਨਾਸ ਨਹੀਂ ਹੁੰਦੇ ਫਿਰ ਮਨੁੱਖ ਆਵਾਗਮਨ ਵਿੱਚ ਆਉਂਦਾ ਜਾਂਦਾ, ਜੰਮਦਾ ਮਰਦਾ ਹੈ। ਇਸ ਕਰਕੇ ਉਹ ਕਰਮ ਇਹਦੇ ਨਾਸ ਹੋ ਜਾਂਦੇ, ਜਿਹਦੇ ਕਰਕੇ ਇਹਦਾ ਆਉਣਾ ਜਾਣਾ ਖਤਮ ਹੋ ਜਾਂਦਾ। ਫਿਰ ਇੱਕ ਰਾਵਣ ਫਿਰ ਜੋ ਨਾ ਆਇਆ, ਇਸ ਤਰ੍ਹਾਂ ਵੀ ਮਨ ਨੂੰ ਸਮਝਾਉਣ ਵਾਸਤੇ ਇਹ ਗਿਆਨਮਈ ਪੁਸਤਕਾਂ ਦਾ ਪੜ੍ਹਨਾ ਚਾਹੀਦਾ, ਅਤੇ ਜੇ ਬਾਕੀ ਜਿਹੜੀ ਕੋਈ ਹੈ ਜੀ ਵਿਦਿਆ ਪੜ੍ਹ ਕੇ ਝਗੜੇ ਕਰਨੇ, ਵਤੰਡਾ ਵਾਰ ਕਰਨੇ, ਇਹਦਾ ਕੋਈ ਫਾਇਦਾ ਨਹੀਂ ਹੈ। ਸੋ ਇਹ ਕਹਿੰਦੇ ਸੀ ਵੀ ਪੜ੍ਹਨੀ ਚਾਹੀਦੀ ਹੈ, ਵਿਆਕਰਨ ਪੜ੍ਹਨੀ ਚਾਹੀਦੀ, ਲਘੂ ਕੌਮ ਦੀ ਪੜ੍ਹਨੀ, ਸਾਰਸਵਤ ਵਿਆਕਰਨ ਪੜ੍ਹਨਾ ਚਾਹੀਦਾ ਹੈ, ਵੇਦ ਪੜ੍ਹਨੇ ਚਾਹੀਦੇ, ਪੁਰਾਣ ਪੜ੍ਹਨੇ ਚਾਹੀਦੇ। ਭਗਤ ਜੀ ਜਿਹੜੀ ਪਰਮਾਰਥ ਦੀ ਵਿਚਾਰ ਹੈ ਨਾ, ਉਹਨੂੰ ਇਹਦੇ ਵਿੱਚ ਵਿਸ਼ੇਸ਼ ਕਹਿੰਦੇ ਵੀ ਇਹ ਕਰਨੀ ਚਾਹੀਦੀ ਹੈ, ਔਰ ਵੀ ਗਿਆਨ ਜਿਹੜਾ ਹੈ ਉਸਨੂੰ ਪ੍ਰਾਪਤ ਕਰਨਾ ਚਾਹੀਦਾ ਹੈ, ਅਤੇ ਬਾਕੀ ਵੀ ਕੋਈ ਜਿੰਨਾ ਮਰਜ਼ੀ ਪੜ੍ਹ ਲਏ, ਜੇ ਇਹ ਨਹੀਂ ਹੈ ਫਿਰ ਇਹਦਾ ਪੜ੍ਹਿਆ ਲਿਖਿਆ ਨਿਸ਼ਫਲ ਹੀ ਹੈ। ਸੋ ਇੱਥੇ ਰੱਬੀ ਗਿਆਨ ਹਾਸਲ ਕੀਤੇ ਤੋਂ ਬਗੈਰ ਜਿਹੜਾ ਕੋਈ ਪੜ੍ਹਨਾ ਪੜ੍ਹਾਉਣਾ ਹੈ ਉਸਦੀ ਨਿਸ਼ਫਲਤਾ ਦੱਸਦੇ ਹੈ। ਉਹ ਆਪ ਜੀ ਫਰਮਾਉਂਦੇ ਹਨ,
ਕਿਆ ਪੜ੍ਹੀਏ ਕਿਆ ਗੁਣੀਏ।
ਭਗਤ ਕਬੀਰ ਜੀ ਕਹਿੰਦੇ ਹੇ ਬਈ ਬਦਵਾਨੋ, क्या पढ़ गया है, कि क्या पढ़ना करिए, की पढ़ना करिए, और सारस्वत जिहड़ा है लघु कौम जी आदक जिहड़े हैं व्याकरण, इन्हां नूं की पढ़िए, इन्हां दे पढ़न दा क्या फायदा है, इन्हां नूं जे गुनिया की विचारी जाइए, दिन रात विचार इन्हां दी करदे रहिए, धारना करिए कोई ना, फिर भी कहते क्या है, क्या फायदा है, क्या लाभ है। लघु कौम की सारस्वत आदक जेड़े व्याकरण है ये पढ़ी जाइए, से फिर की है, इन्हों दिने रात भी दुनिया की ये विचारी चलिए, फिर भी की है, क्या लाभ है,
क्या वेद पुराना सुनिए।
इस तरह जी वेदा ते पुराणा सुनी जाइए, फिर भी क्या लाभ है, क्या फायदा है। जे भी ये पढ़ सुन के परमेश्वर का सिमरन नहीं करता है, भगती नहीं करता है, ये तो पढ़ लिख के सिमरन में लग जाता, फिर वेद पुराण पढ़े वे सफले हो जाते हैं। जे पढ़ पुढ़ के ये नहीं करता, फिर यदा पढ़िया पढ़ाया झगड़िया का कारण, वो मैं अहंकार का कारण बनता है। वो जिमें किसी ने किया है ना, पढ़ता पढ़ता पढ़ गया चारे वेद, अंतर ज्ञान न आयो रहो ढेड का ढेड। ये कहते पढ़ता पढ़ता कि पहला जी हाँ पुराण आदक है, शास्त्र आदक इन्हों पढ़ता रहा, फिर कहते वेद पढ़ ले, वेद छे अंग पढ़ ले, पढ़ता अगे कहते चार वेद भी पढ़ गया, पहला ये शास्त्रादक पढ़िया, फिर वेद खाटंगा पढ़िया, फिर पढ़ गया चारे वेद, अंत ज्ञान ना आयो, ये पढ़ पुढ़ के चार वेद छे भाग शास्त्र कहते हृदय के अंदर लभी ज्ञान ना आया, वो हूँ भगती करने नाल आना है, उपासना नाल आना है, कहते वह ना आया। इस करके कहते इन्ने पढ़ने के बाद गुरु जी कहते रहो ढेड का ढेर, नीच का नीच रह गया, वही जीव रह गया। रब्बी ज्ञान बन प्राप्त करके इसने ब्रह्म का स्वरूप हो जाना। कहो कबीर ए राम किया समझो, जल मैं जलाए खटाना, त्यों ज्योति संजोड़ समाना, वाली गल बननी सी तो आया नहीं। फिर बहिए जे कोई वेद हान तो 18 पुराण है, भी जे सुन भी लीए स्रोते बन के, फिर भी क्या फायदा है, की लाभ है,
पढ़े सुने क्या होई।
इसे दृढ़ कर दे, कहते भी निरे इन्हों पढ़िया सुनिया एक क्या लाभ होना है, की हुंदा है,
जो सहज ना मिले ओ सोई।
इसनों जो सहज स्वरूप है, वो ज्ञान स्वरूप है, या जो सहज अवस्था है, अडोल अवस्था है, वो नहीं पाली है, वो नहीं प्राप्त हुई है। जे भी इसनों सहज ज्ञान स्वरूप, शान स्वरूप, अडोल स्वरूप वाहिगुरु नहीं मिलिया है, ये वेद पढ़न तो व्याकरण पढ़न तो उपरंत, फिर भी इन्होंने पढ़न का क्या फायदा है। वो जिवें गुरु नानक साहब जी एक बारी वो काशी विच गए सन, इत्थे जिन्ने वेद पढ़े है सारे पंडित कट्ठिया होके विद्वान आ गए, कहते जी सुनिया तुसीं सिद्धानाथां नूं जित आए आ, मुसलमानां दे पीरां नूं वी तुसीं काबू करे आए, अधीन करे आए, ये है काशी, ये विद्वानां दी पुरी है जी, इत्थे ना तुसीं कोई जड़ाया जुड़ो, साडे नाल फिर ज्ञान दी गल कर लो, विचार कर लो। ਗੁਰੂ ਮਹਾਰਾਜ ਦੀ ਮੌਜ ਹੈ ਵੀ ਜਿਹੜਾ ਇਹਨੂੰ ਪੜ ਪੁੜ ਕੇ ਹੰਕਾਰ ਹੋਇਆ ਸੀ ਉਹ ਤੋੜਨਾ ਸੀ, ਸਾਹਮਣੇ ਕੋਈ ਮਰਿਆ ਕੂਕਰ ਪਿਆ ਸੀ। ਮਹਾਰਾਜ ਕਹਿੰਦੇ ਵੀ ਉੱਠ ਲਈ ਤੇਰੇ ਆਜ਼ਾਦ ਭਾਈ ਆ ਗਏ। ਇਹਨਾਂ ਗੱਲ ਕਰਦਾ ਇਹ ਬਹੁਤ ਔਖੇ ਹੋ ਗਏ। ਮਹਾਰਾਜ ਤੁਸੀਂ ਯਥਾਰਥਵਾਦੀ ਹੋ, ਸਤ ਵਖਤ ਹੋ, ਮਰਿਆ ਕੁੱਤਾ ਇਹਨੂੰ ਕਹਿੰਦੇ ਆ ਵੀ ਆ ਗਏ ਤੇਰੇ ਜਾਤ ਭਾਈ, ਅਸੀਂ ਕਿਤੇ ਕੁੱਤੇ ਹਾਂ। ਔਰ ਕਹਿੰਦੇ ਇਹ ਤਾਂ ਵੀ ਤੁਹਾਨੂੰ ਆਪੇ ਦੱਸੂਗਾ ਵੀ ਤੁਹਾਡਾ ਜਾਤ ਭਾਈ ਹੈ ਕਿ ਨਹੀਂ ਹੈ। ਜਿਹੜੇ ਪੜ ਪੜ ਕੇ ਭੌਂਕਣ ਲੱਗ ਜਾਂਦੇ ਨਾ ਉਹਨਾਂ ਨੂੰ ਇਹ ਤਸਵੀਰ ਹੈ। ਉਸ ਵੇਲੇ ਉਹ ਸਤਨਾਮ ਵਾਹਿਗੁਰੂ ਕਹਿ ਕੇ ਜਲ ਛਿੜਕਿਆ ਹੈ, ਸਚੇਤ ਹੋ ਗਿਆ ਹੈ। ਉਸ ਵੇਲੇ ਉਹਦਾ ਛਿੜਕਾਰਾ ਹੋਇਆ, ਦਿਵ ਰੂਪ ਵਿੱਚ ਹੋ ਗਿਆ ਹੈ। ਫਿਰ ਕਹਿੰਦੇ ਮਹਾਰਾਜ ਵੀ ਇਹਦੀ ਕਿਹਦੀ ਕਲਿਆਣ ਕੀਤੀ ਹੈ? ਕਹਿੰਦੇ ਇਹ ਆਪੇ ਦੱਸੂਗਾ ਵੀ ਕਿਹਦੀ ਕੀਤੀ ਹੈ, ਇਹ ਕੌਣ ਹੈ। ਫਿਰ ਉਹ ਪੁੱਛਣ ਲੱਗ ਗਏ ਵੀ ਤੂੰ ਵੀ ਕੌਣ ਹੈ? ਫਿਰ ਗੋਪਾਲ ਦੱਤ ਇਹਨਾਂ ਦਾ ਸਾਰਾ ਤਾਂ ਮੁਖੀ ਬਣ। ਹੰਕਾਰੀ ਹੋ ਗਿਆ ਸੀ ਜਿਹੜਾ ਕੋਈ ਸਾਧੂ ਸੰਤ ਆਉਂਦਾ ਉਹਨਾਂ ਨੂੰ ਇੱਕ ਨੂੰ ਪੁੱਛਦਾ ਵੀ ਉਹ ਕੋਈ ਪੜ੍ਹੇ ਹੈ ਕਿ ਟੁੱਕ ਟੇ ਰਹੇ, ਹਰੇਕ ਦੇ ਮਗਰ ਪੈਂਦਾ। ਇਹ ਕੋਈ ਉਹ ਬੰਦਗੀ ਵਾਲਾ ਘਾਲਣਾ ਵਾਲਾ ਸਾਧੂ ਇੱਥੇ ਆ ਗਿਆ, ਜਿਹਦਾ ਪਤਾ ਚੱਲਿਆ ਉਹ ਨਹੀਂ ਬਾਹਰ ਗਿਆ ਪੁੱਛਣ ਵੀ ਤੂੰ ਪੜ੍ਹਿਆ ਲਿਖਿਆ ਕਿ ਐਵੇਂ ਟੁੱਕ ਟੇ ਰਹੇ। ਉਹਨੇ ਹੱਥ ਜੋੜ ਕੇ ਕਹਿ ਦਿੱਤਾ ਵੀ ਪੰਡਿਤ ਪੜ੍ਹ ਲਿਖ ਕੇ ਵੀ ਬੰਦਗੀ ਕਰਨੀ, ਨਾਮ ਜਪਣਾ ਹੀ ਹੁੰਦਾ, ਉਹ ਮੈਂ ਜਪੀ ਜਾਂਦਾ ਵੀ ਮੈਂ ਪੜ੍ਹਿਆ ਪੜ੍ਹਿਆ ਤਾਂ ਹੈ ਨਹੀਂ, ਨਾਮ ਜਪਦਾ। ਇਹੀ ਤੁਸੀਂ ਕਹਿਣਾ ਵੀ ਭਾਈ ਨਾਮ ਜਪਿਆ ਕਰੋ ਭਾਈ ਮੁਕਤ ਹੋਵੋਗੇ, ਅਤੇ ਇਹ ਨਾਮ ਦੀਆਂ ਸਾਖੀਆਂ ਸੁਣਾਉਂਦੀਆਂ ਵੀ ਦੇਖੋ ਰਾਮ ਜੀ ਨੇ ਆਪਣੇ ਨਾਲੋਂ ਨਾਮ ਨੂੰ ਬਹੁਤ ਵੱਡਾ ਮਹਾਨ ਜਨਾਇਆ, ਪੱਥਰਾਂ ਉੱਪਰ ਨਾਮ ਲਿਖਾ ਲਿਖਾ ਕੇ ਪੱਥਰ ਉਤਾਰਦੇ। ਭਗਵਾਨ ਕ੍ਰਿਸ਼ਨ ਜੀ ਦੇ ਪਾਸ ਨਾਰਦ ਜੀ ਆਏ ਸੀ, ਗੋਪੀਆਂ ਨਾਲ ਗੱਲ ਕੀਤੀ ਵੀ ਇਹ ਤੁਸੀਂ ਵੀ ਪਿਛਲੇ ਜਨਮ ਵਿੱਚ ਦਾਨ ਕੀਤਾ ਸੀ ਤਾਂ ਤੁਹਾਨੂੰ ਮਿਲਿਆ ਹੈ, ਹੁਣ ਤੁਸੀਂ ਦਾਨ ਕਰ ਦਿਓ ਫਿਰ ਤੁਹਾਨੂੰ ਮਿਲ ਜਾਏਗਾ। ਅਤੇ ਨਾਰਦ ਲੈ ਚੱਲਿਆ ਸੀ, ਗੋਪੀਆਂ ਨੇ ਨਾਰਦ ਨੂੰ ਕਿਹਾ ਵੀ ਤੂੰ ਵਿਛੋੜਾ ਪਾ ਚੱਲਿਆ ਹੈ, ਅਗਲੇ ਮਿਲੇ ਕਿ ਨਹੀਂ ਮਿਲੇਗਾ। ਨਾਰਦ ਨੇ ਕਿਹਾ ਵੀ ਇਹਦੇ ਵੱਟੇ ਵੀ ਕੋਈ ਵਸਤੂ ਦੇ ਦਿਓ ਤੁਸੀਂ, ਸੋਨਾ ਚਾਂਦੀ ਯਾਦ ਇੱਕ ਪਾਲੜੇ ਵਿੱਚ ਕ੍ਰਿਸ਼ਨ ਜੀ ਨੂੰ ਬਿਠਾ ਲਿਆ, ਦੂਜੇ ਪਾਲੜੇ ਵਿੱਚ ਸੋਨਾ ਚਾਂਦੀ ਲਾ ਲਾ ਕੇ ਹਾਰ ਵਗੈਰਾ ਉਹ ਰੱਖਣਾ ਸ਼ੁਰੂ ਕਰ ਦਿੱਤਾ। ਪਰ ਉਹ ਕਹਿੰਦੇ ਭਗਵਾਨ ਦੇ ਸਰੀਰ ਦੇ ਤੁਲ ਕੋਈ ਸੋਨਾ ਚਾਂਦੀ ਨਾ ਹੋਇਆ। ਅਖੀਰੀ ਫਿਰ ਉਹ ਕਹਿੰਦੇ ਰੋਣ ਲੱਗ ਪਈਆਂ ਵੀ ਇਹ ਲੈ ਜਾਏਗਾ। ਭਗਵਾਨ ਕ੍ਰਿਸ਼ਨ ਨੇ ਕਿਹਾ ਵੀ ਤੁਸੀਂ ਦੇ ਪੱਤਰ ਉੱਪਰ ਰਾਮ ਦਾ ਨਾਂ ਰੱਖ ਕੇ ਦੂਜੇ ਪਾਲੜੇ ਵਿੱਚ ਰੱਖ ਰਹੇ ਹੋ, ਨਾਮ ਦੇ ਤੁਲ ਕੋਈ ਵਸਤੂ ਨਹੀਂ ਹੈ, ਨਾਮ ਤੋਂ ਮੈਂ ਵੀ ਨੀਵਾਂ ਹਾਂ। ਇਸ ਕਰਕੇ ਵੀ ਇਹੋ ਜਿਹੀਆਂ ਸਾਖੀਆਂ ਤੁਸੀਂ ਨਾਮ ਸੰਬੰਧੀ ਸੁਣਾਉਂਦੇ ਹੋ ਵੀ ਨਾਮ ਸਭ ਤੋਂ ਮਹਾਨ ਹੈ, ਉਹ ਨਾਮ ਮੈਂ ਜਪਦਾ ਹਾਂ, ਇਹਨੂੰ ਅੱਗੇ ਹੋਰ ਪੜ੍ਹਨਾ ਪੜ੍ਹਾਉਣਾ ਕੀ, ਇਹਦੇ ਵਿੱਚ ਸਭ ਕੁਛ ਆ ਜਾਂਦਾ ਹੈ। ਪੜ੍ਹ ਲਿਆ ਤਾਂ ਪੜ੍ਹਨਾ ਸਫਲ ਹੋ ਗਿਆ, ਨਹੀਂ ਪੜ੍ਹਿਆ ਤਾਂ ਵੀ ਸਫਲ ਹੋ ਗਿਆ। ਮੈਂ ਉਹਦੇ ਮਗਰ ਪਿਆਰਿਆ ਵੀ ਤੂੰ ਭਗਵੇਂ ਰੰਗ ਦੇ ਫਿਰ ਕੱਪੜੇ ਕਿਉਂ ਪਾਏ ਆ, ਸਾਧ ਕਿਉਂ ਬਣਿਆ ਜੇ ਤੂੰ ਪੜ੍ਹਨਾ ਨਹੀਂ ਸੀ। ਅਖੀਰੀ ਫਿਰ ਉਹ ਵੀ ਰਸ ਵਿੱਚ ਆ ਗਿਆ, ਉਹ ਕਹਿੰਦਾ ਵੀ ਤੂੰ ਚਾਰ ਅੱਖਰ ਤਾਂ ਪੜ੍ਹ ਗਿਆ ਹੈ, ਪੜ੍ਹ ਕੇ ਕੋਈ ਗਿਆਨ ਦੀ ਗੱਲ ਕਹਾਉਣੀ ਸੀ, ਤੂੰ ਮੇਰੇ ਮਗਰ ਕੁੱਤੇ ਵਾਂਗੂ ਪਿਆ ਹੋਇਆ। ਕਹਿੰਦੇ ਚੰਗਾ ਵੀ ਤੂੰ ਵਿਦਵਾਨ ਬਣ ਕੇ ਤਾਂ ਨਾ ਕਰ ਕੌਂਕ, ਵੀ ਕੁੱਤਾ ਬਣ ਕੇ ਪੌਂਕੀ ਗੱਲ ਫਿਰ ਕੋਈ ਨਹੀਂ ਹੈ। ਵਿਦਵਾਨ ਪੜ੍ਹ ਕੇ ਪੜ੍ਹ ਲਿਖੇ ਤੂੰ ਕਿਸੇ ਦੇ ਮਗਰ ਪਵੇਂ ਕੁੱਤਿਆਂ ਨੂੰ ਭੌਂਕੇ, ਇਹ ਤਾਂ ਮਾੜੀ ਗੱਲ ਹੈ, ਇਹ ਬਣ ਕੇ ਭੌਂਕੀ ਚੱਲ ਫਿਰ ਕੋਈ ਨਹੀਂ ਹੈ ਖਤਰਾ। ਫਿਰ ਅਸੀਂ ਕਹਿਣ ਜਿਵੇਂ ਲੋਕ ਕੁੱਤਾ ਭੌਂਕਦਾ ਹੈ, ਕੁੱਤਾ ਵੀ ਮਗਰ ਪੈਂਦਾ ਹੈ, ਵੀ ਬੜਾ ਇਹ ਵੀ ਐਸਾ ਹੈ। ਇਸ ਰੂਪ ਵਿੱਚ ਪੜ੍ਹ ਲਿਖ ਕੇ ਤੂੰ ਕਿਸੇ ਦੇ ਮਗਰ ਪਵੇਂ ਭੌਂਕੇ, ਇਹ ਤਾਂ ਮਾੜੀ ਗੱਲ ਹੈ। ਕਹਿੰਦੇ ਵੀ ਉਹ ਰੱਬ ਦੇ ਪਿਆਰੇ ਦੇ ਵਚਨ ਨਿਕਲ ਗਏ, ਆ ਮੇਰਾ ਗਿਆਨ ਖੇਚ ਲੱਗ ਗਿਆ, ਸਾਰਾ ਉਲਟਾ ਪੈ ਗਿਆ, ਗਿਆਨ ਸਜ਼ਾ ਮਿਲ ਗਈ ਹੈ। ਵੀ ਇਹ ਤਾਂ ਇੱਕ ਨਾਮ ਜਪਣ ਵਾਲੇ ਨੇ ਵਚਨ ਕਰਤੇ, ਸਰ ਇਹ ਤਾਂ ਹੁਣ ਗੁਰੂ ਨਾਨਕ ਸਾਹਿਬ ਜੀ ਆਪ ਪਰਮੇਸ਼ਰ ਰੂਪ ਆ ਗਏ, ਇਹਨਾਂ ਨੇ ਮੇਰੀ ਇਸ ਜੂਨ ਤੋਂ ਖਹਿੜਾ ਛਕਾ ਤਾ, ਮੇਰੀ ਕਲਿਆਣ ਕਰ ਗਈ। ਇਹਨਾਂ ਅੱਗੇ ਨਾ ਤੁਸੀਂ ਕਿਤੇ ਅੜ ਬੈਠੇ ਹੋ, ਇਸ ਕਰਕੇ ਵੀ ਇਹਨਾਂ ਦੇ ਚਰਨੀ ਪਾਓ, ਇਹਨਾਂ ਨਾਲ ਕੋਈ ਚਰਚਾ ਚੁਰਚਾ ਨਹੀਂ ਤੁਸੀਂ ਕਰਨੀ। ਜੇ ਕੋਈ ਕਿਰਪਾ ਕਰਨੀ ਹੈ ਤਾਂ ਗਿਆਨ ਚਰਚਾ ਕਰਨੀ ਹੈ, ਸ਼ਰਧਾ ਭਾਵਨਾ ਨਾਲ ਵਚਨ ਪੁੱਛ ਲੈਣੇ। ਜਦੋਂ ਉਹ ਕਹਿ ਰਿਹਾ ਫਿਰ ਸਾਰਿਆਂ ਨੂੰ ਨਿੱਚ ਆ ਗਿਆ ਵੀ ਹਾਂ, ਪਹਿਲਾਂ ਵੀ ਜਿੰਨੇ ਸਿੱਧ ਨਾਥ ਹੈ, ਪੀਰ ਹੈ, ਸਭ ਗੁਰੂ ਨਾਨਕ ਸਾਹਿਬ ਦੀ ਮਹਿਮਾ ਕਰ ਰਹੇ ਹੈ, ਵੀ ਅੱਜ ਦੇ ਸਮੇਂ ਗੁਰੂ ਨਾਨਕ ਸਾਹਿਬ ਵਰਗਾ ਕੋਈ ਨਹੀਂ। ਫਿਰ ਜਿਹੜਾ ਗੋਪਾਲ ਦੱਤ ਸੀ, ਇਹ ਬੜਾ ਸ਼ਰਧਾ ਵਾਲਾ ਸੀ, ਇਹ ਤਾਂ ਉਹਨਾਂ ਦਾ ਚੁੱਕਿਆ ਚੁਕਾਇਆ ਦੂਜਿਆਂ ਦਾ ਆਇਆ ਸੀ, ਮੂਹਰੇ ਲਾਇਆ ਸੀ ਇਹਨੂੰ ਵਿਚਾਰੇ ਨੂੰ। ਉਹ ਜਿਹੜਾ ਇੱਥੇ ਰਾਏ ਭੋਏ ਦੀ ਤਲਵੰਡੀ ਦੇ ਵਾਲਾ ਗੋਪਾਲ ਸੀ, ਉਹਦੇ ਨਾਲ ਇਹਦੀ ਰਿਸ਼ਤੇਦਾਰੀ ਵੀ ਹੈਗੀ ਸੀ, ਉਹ ਹਰਦਿਆਲ ਦੇ ਨਾਲ। ਇਸ ਕਰਕੇ ਗੁਰੂ ਮਹਾਰਾਜ ਦੀ ਮਹਿਮਾ ਨੂੰ ਜਾਣਦਾ ਸੀ। ਫਿਰ ਉਸ ਵੇਲੇ ਇਸਨੇ ਗੁਰੂ ਮਹਾਰਾਜ ਅੱਗੇ ਬੇਨਤੀ ਕੀਤੀ, ਮਹਾਰਾਜ ਇੱਥੇ ਰਹਿ ਕੇ ਬੜੀ ਵਿਦਿਆ ਪੜ੍ਹੀ ਹੈ, ਬੜਾ ਗਿਆਨ ਵੀ, ਮੈਂ ਕਥਾ ਕਰ ਲੈਣਾ ਸੱਚ ਨੂੰ, ਝੂਠ ਕਰ ਲੈਣਾ ਝੂਠ ਨੂੰ, ਸੱਚ ਕਰ ਲੈਣਾ ਖੰਡਨ ਮੰਡਨ, ਬੜਾ ਮੈਨੂੰ ਆਉਂਦਾ ਹੈ। ਮਹਾਰਾਜ ਮੈਂ ਸੱਚ ਕਹਿੰਦਾ ਮਨ ਉਹ ਹੋਏ ਜਾਈ ਹੈ, ਮਨ 'ਤੇ ਕੋਈ ਅਸਰ ਨਹੀਂ ਹੋਇਆ ਹੈ, ਇਹੋ ਜਿਹਾ ਪੜ੍ਹਨ ਤੋਂ ਪਹਿਲਾਂ ਸੀ ਮਨ ਹੋਏ ਜਾ, ਹੁਣ ਇਹ ਗੱਲ ਕੀ ਹੈ ਵੀ ਇੰਨਾ ਪੜ੍ਹ ਕੇ ਫੇਰ ਮਨ ਕਿਉਂ ਨਹੀਂ ਬਦਲਿਆ। ਮਹਾਰਾਜ ਕਹਿੰਦੇ ਇਹ ਧਾਰਨਾ ਤੋਂ ਬਗੈਰ ਗੱਲ ਹੈ ਸਾਰੀ, ਵੀ ਪੜ੍ਹ ਸੁਣ ਕੇ ਧਾਰਿਆ ਕੁਝ ਨਹੀਂ, ਮਨ ਵਿੱਚ ਨਹੀਂ ਕੋਈ ਵਸਾਇਆ ਹੈ, ਲੋਕਾਂ ਨੂੰ ਪੜ੍ਹ ਪੜ੍ਹ ਸੁਣਾਉਣਾ ਹੈ, ਆਪਣੇ ਮਨ ਨੂੰ ਨਹੀਂ ਇਹ ਪੜ੍ਹਾਇਆ ਸਮਝਾਇਆ ਤਾਂ। ਫਿਰ ਸਮਝ ਗਿਆ ਵੀ ਹਾਂ ਠੀਕ ਹੈ। ਮਹਾਰਾਜ ਕਹਿੰਦੇ ਕੋਈ ਉਪਦੇਸ਼ ਦਿਓ ਮਹਾਰਾਜ, ਜਿਸ ਕਰਕੇ ਮਨ ਇੱਧਰ ਆ ਜਾਏ। ਫਿਰ ਉਹ ਸਾਰ ਸ਼ਰਧਾ ਵਾਲਾ ਦੇਖਿਆ, ਫਿਰ ਮਹਾਰਾਜ ਨੇ ਕਿਹਾ ਵੀ ਪੜ ਪੁਸਤਕ ਸੰਧਿਆ ਬਾਦੋਂ, ਸਿਲ ਪੂਜ ਸੁਬਗਲ ਸਮਾਧੋਂ, ਮੁੱਖ ਝੂਠ ਵਪੂਖਣ ਸਾਰੋਂ, ਤ੍ਰੈ ਪਾਵ ਤਿਹਾਰ ਚਾਰੋਂ, ਗਲ ਮਾਲਾ ਤਿਲਕ ਲਲਾਟੋਂ, ਹੁੰਦੋਏ ਧੋਤਰੀ ਬਸਰ ਕਪਾਟਨ, ਜੇ ਜਾਣਸ ਬ੍ਰਹਮ ਕਰਮ ਸਾ ਫੋਕਟ ਨਿਸ਼ਚੋ ਕਰਾਂ। ਬ੍ਰਹਮ ਦੀ ਪ੍ਰਾਪਤੀ ਵਾਲੇ ਕਰਮ ਜੇ ਤੂੰ ਕਰਨੇ ਜਾਣਦਾ, ਜਿਹੜਾ ਜਾਣ ਲੈਂਦਾ ਉਹਦੇ ਲਈ ਆ, ਜਿਹੜਾ ਪਿੱਛੇ ਲੈ ਜਾ ਸਭ ਫੋਕਾ ਕਰ ਨਿਸ਼ਫਲ ਹੈ। ਇਸ ਕਰਕੇ ਕਹੋ ਨਾਨਕ ਨਿਸ਼ਚੋ ਤਿਆਗ ਹੈ। ਉਹ ਜਿਹੜਾ ਪੜ੍ਹਿਆ ਨਾ ਬ੍ਰਹਮ, ਉਹਨੂੰ ਨਿਸ਼ਚੇ ਨਾਲ ਉਹਦਾ ਧਿਆਨ ਕਰੇ, ਉਹਦਾ ਚਿੰਤਨ ਕਰੇ, ਫਿਰ ਉਹਦੀ ਪ੍ਰਾਪਤੀ ਹੈ। ਪਰ ਇਹ ਜਿਹੜਾ ਰਸਤਾ ਬਿਨਾਂ ਪੂਰੇ ਸਤਿਗੁਰਾਂ ਤੋਂ ਨਹੀਂ ਕੋਈ ਪਾਉਂਦਾ ਹੈ, ਇਹ ਪੂਰੇ ਸਤਿਗੁਰੂ ਦੁਆਰਾ ਹੀ ਇਹ ਰਸਤਾ ਮਿਲਦਾ ਹੈ। ਫਿਰ ਸਤਿਗੁਰੂ ਸਾਹਿਬ ਜੀ ਦੇ ਚਰਨੀ ਉੱਠ ਕੇ ਲੱਗ ਗਿਆ ਕਿ ਮਹਾਰਾਜ ਤੁਹਾਥੋਂ ਬਗੈਰ ਹੋਰ ਪੂਰਾ ਸਤਿਗੁਰੂ ਕਿਹੜਾ ਹੋਣਾ, ਮੈਨੂੰ ਇਹ ਰਸਤਾ ਦਿਓ। ਫਿਰ ਇਹਦੇ 'ਤੇ ਮਿਹਰ ਹੋਈ ਸੀ, ਫਿਰ ਮਨ ਦੀ ਸ਼ਾਂਤੀ ਹੋਈ ਸੀ। ਇਸ ਤਰ੍ਹਾਂ ਵੀ ਜੇ ਜੋ ਸਹਿਜ ਨਾ ਮਿਲੇ ਉਸ, ਜੋ ਜਿਹੜਾ ਸਹਿਜ ਅਵਸਥਾ ਹੈ, ਗਿਆਨੀ ਅਵਸਥਾ ਹੈ, ਉਹਦੀ ਪ੍ਰਾਪਤੀ ਨਹੀਂ ਹੋਈ ਹੈ, ਫਿਰ ਵੀ ਜੇ ਪੜ੍ਹਿਆ ਹੈ, ਸੁਣਿਆ ਹੈ, ਗੁਣ ਲਿਆ ਹੈ, ਵਿਚਾਰ ਲਿਆ ਹੈ, ਫਿਰ ਵੀ ਕਿਹਾ ਹੈ ਭਾਵ ਜੇ ਉਹ ਪੜ੍ਹ ਲਿਖ ਕੇ ਧਾਰਨ ਕੁਝ ਨਹੀਂ ਕੀਤਾ ਹੈ, ਫਿਰ ਤਾਂ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਪੜ੍ਹਿਆ ਮੂਰਖ ਆਖੀਏ ਜੇ ਲੱਭ ਲੋਭ ਅਹੰਕਾਰ ਆ ਵੀ ਇਹ ਨਹੀਂ ਛੱਡੇ, ਅਹੰਕਾਰ ਹੈ ਲੋਭ ਹੈ, ਪੜ੍ਹਿਆ ਲਿਖਿਆ ਪਰ ਕਹਿੰਦੇ ਉਹ ਹੰਕਾਰ ਮੂਰਖ ਕਿਹਾ ਜਾ ਸਕਦਾ ਹੈ ਵੀ ਸਮਝ ਹੀ ਰਿਹਾ। ਇਸ ਕਰਕੇ ਫਿਰ ਇਹੋ ਜਿਹੇ ਪੜ੍ਹੇ ਲਿਖੇ ਤੋਂ ਬਾਰੇ ਮੈਂ ਕਿਹਾ ਪੜ੍ਹਨਾ ਗੁਣਨਾ ਸੰਸਾਰ ਕੀ ਅੰਤਰ ਤਿਸ਼ਨਾ ਵਿਕਾਰ। ਇਹ ਵੀ ਜਿਵੇਂ ਬਾਕੀ ਕਾਰਾਂ ਉਸੇ ਤਰ੍ਹਾਂ ਇਹ ਪੜ੍ਹਨ ਵਿਚਾਰਨ ਦੀ ਕਾਰ ਹੀ ਹੈ, ਇਹ ਅੰਦਰ ਉਹੀ ਵਿਕਾਰਾਂ ਵਾਲੀ ਭਾਵਨਾ ਹੈ। ਜੇ ਸਹਿਜ ਸਰੂਪ ਮਿਲ ਗਿਆ ਫਿਰ ਪੜ੍ਹਿਆ ਹੋਇਆ ਸਹਾਰਾ। ਜਿਵੇਂ ਗੁਰੂ ਨਾਨਕ ਸਾਹਿਬ ਜੀ ਆ ਮੁੱਕੇ ਮਦੀਨੇ ਵੱਲੀ ਗਏ ਸਨ, ਆਪ ਜੀ ਦੇ ਬਗਲ ਦੇ ਵਿੱਚ ਉਹ ਇਹੋ ਜਿਹਾ ਕੋਈ ਇਲਾਕਾ ਹੁੰਦਾ ਸੀ, ਗੁਰੂ ਮਹਾਰਾਜ ਨੇ ਉਹ ਕਿਸੇ ਨੂੰ ਉਪਦੇਸ਼ ਦੇਣ ਵਾਸਤੇ ਉਹੋ ਜਿਹਾ ਢੰਗ ਤਰੀਕਾ ਜਿਹਾ ਵਰਤ ਲੈਂਦੇ ਸਨ। ਉਹ ਬਗਲ ਵਿੱਚ ਕਿਤਾਬ ਜੀ ਲੈ ਲਈ ਹੈ, ਉਹ ਕੋਈ ਤਾਂ ਕਹਿੰਦੇ ਵੀ ਉਹ ਬਾਣੀ ਵਾਲੀ ਸ਼ਬਦ ਵਾਲੀ ਕਿਤਾਬ ਸੀ, ਬਾਣੀ ਦੇ ਸ਼ਬਦ ਸੀ, ਜਾਣੀ ਆਪਣੇ ਵੱਲੋਂ ਵੀ ਉਹ ਜਿਹੜੇ ਬਾਣੀ ਵਾਲੇ ਸ਼ਬਦ ਉਚਾਰਦੇ ਸੀ ਉਹ ਸ਼ਬਦ ਮਾਰਾ ਨਾਲ ਨਾਲ ਲਿਖੀ ਜਾਂਦੇ ਸੀ, ਉਹ ਕਿਤਾਬ ਸੀ ਇਹ। ਚਲੋ ਉਹ ਤਾਂ ਹੋ ਨਾ ਵੀ ਇਹ ਅਸੀਂ ਕਹਿ ਦਿਆਂਗੇ, ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਕੋਲ ਕਿਹੜੀ ਕਿਤਾਬ ਸੀ ਭਲਾ? ਉਹਨਾਂ ਨੇ ਸਾਰੀ ਬਾਣੀ ਆਪਣੇ ਅਨੁਭਵ ਨਾਲ ਉਚਾਰ ਦਿੱਤੀ। ਗੁਰੂ ਅਰਜਨ ਸਾਹਿਬ ਜੀ ਨੂੰ ਤਾਂ ਪੋਥੀਆਂ ਕਹਿ ਰਹੇ ਨੇ, ਅਸੀਂ ਗੋਬਿੰਦਵਾਲ ਸਾਹਿਬ ਤੋਂ ਲਿਆਂਦੀਆਂ। ਅਤੇ ਉੱਤੀ ਅਮਲ ਨੇ ਤਰਕ ਮਾਰੀ ਸੀ, ਜੇ ਗੁਰੂ ਗੋਬਿੰਦ ਸਿੰਘ ਸਾਹਿਬ ਉਹੀ ਗੁਰੂ ਹਨ ਅਤੇ ਪਹਿਲੇ ਗੁਰਾਂ ਨੇ ਆਪਣੇ ਅਨੁਭਵ ਨਾਲ ਬਾਣੀ ਉਚਾਰਦੇ ਰਹੇ, ਇਹ ਵਿਚਾਰ ਲੈਣ। ਵੇਖ ਲਓ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸਾਰੀ ਬਾਣੀ ਇੱਕ ਓਂਕਾਰ ਤੋਂ ਲੈ ਕੇ 18-10-20 ਤੱਕ, ਜੋ ਪਹਿਲੇ ਜਾਮੇ ਵਿੱਚ, ਦੂਜੇ ਜਾਮੇ, ਤੀਜੇ, ਚੌਥੇ, ਪੰਜਵੇਂ ਵਿੱਚ ਉਚਾਰੀ ਹੈ, ਉਹ ਸਾਰੀ ਆਪਣੇ ਆਪ ਨਾਲ ਉਚਾਰਨ ਕਰ ਦਿੱਤੀ। ਇਸ ਐਵੇਂ ਹੀ ਹੈ ਵੀ ਕਹਿੰਦੇ ਉਹ ਜਿਹੜੀ ਕਿਤਾਬ ਸੀ ਨਾ ਉਹ ਬਾਣੀ ਦੇ ਸ਼ਬਦ ਸੀ, ਯਾਨੀ ਉਹਨੀ ਤਾਂ ਦੱਸਣ ਵਾਸਤੇ ਨਾ ਵੀ ਬਾਣੀ ਜਿਹੜੀ ਹੈ ਨਾ ਪਹਿਲਾਂ ਕਿਤਾਬ ਰੂਪ ਵਿੱਚ ਸੀ। ਇਹੋ ਜਿਹੀਆਂ ਗੱਲਾਂ ਕੋਝੀਆਂ ਹਰਕਤਾਂ ਲੋਕ ਕਰਦੇ ਨੇ, ਫਿਰ ਫਿਰ ਇਕੱਠੀ ਹੋ ਗਈ, ਫਿਰ ਉਹਨੂੰ ਪੋਥੀ ਸਾਹਿਬ ਕਹਿਣ ਲੱਗ ਗਏ। ਚਲੋ ਇਹ ਹੋ ਗਿਆ, ਫਿਰ ਵੀ ਮਹਾਰਾਜ ਨੇ ਤਾਂ ਇਹਨੂੰ ਕਿਹਾ ਪੋਥੀ ਪਰਮੇਸ਼ਰ ਕਾ ਥਾਨ, ਜਿੱਥੇ ਗੁਰਬਾਣੀ ਦੀ ਪੋਥੀ ਹੈ ਇਹ ਤਾਂ ਪਰਮੇਸ਼ਰ ਦਾ ਥਾਨ ਹੈ, ਕਿਉਂਕਿ ਨਾਮ ਤੇ ਨਾਮੇ ਵਿੱਚ ਕੋਈ ਭੇਦ ਨਹੀਂ ਹੈ, ਬਾਣੀ ਨਾਮ ਰੂਪ ਹੈ, ਜਿੱਥੇ ਨਾਮ ਬਾਣੀ ਆ ਵਸੀ ਉੱਥੇ ਪਰਮੇਸ਼ਰ ਹੈ, ਇਸ ਕਰਕੇ ਪਰਮੇਸ਼ਰ ਦਾ ਨਿਵਾਸ ਸਥਾਨ ਹੈ ਗੁਰਬਾਣੀ ਦੀ ਆ ਪੋਥੀ। ਉਹ ਸਤਿਕਾਰ ਨਾਲ ਲਾਹ ਜਾ ਕਿੱਥੇ ਉਹ ਆਪਣਾ ਜਾਣੀ ਉਹ ਦਿਖਾਉਣ ਵਾਸਤੇ ਵੀ ਇਸ ਤੋਂ ਰੂਪ ਦੇ ਵਿੱਚ ਆਇਆ ਹੈਗੀ ਹੈ। ਫਿਰ ਗੁਰੂ ਅਰਜਨ ਸਾਹਿਬ ਜੀ ਨੇ ਇਹਨੂੰ ਲਿਖਾ ਤਾਂ, ਫਿਰ ਇਹਦਾ ਨਾਂ ਫਿਰ ਸ੍ਰੀ ਗ੍ਰੰਥ ਸਾਹਿਬ ਹੋ ਗਿਆ, ਫਿਰ ਗੁਰਤਾ ਗੱਦੀ ਮਿਲੀ, ਫਿਰ ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਣ ਗਏ। ਯਾਨੀ ਇਸ ਤਰ੍ਹਾਂ ਹੌਲੀ ਹੌਲੀ ਜਿਹੜੀ ਤਰੱਕੀ ਹੋਈ ਹੈ, ਪਹਿਲਾਂ ਇਸ ਰੂਪ ਵਿੱਚ ਸੀ। ਜਿਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਨੀਵਾਂ ਦਿਖਾਉਣਾ ਨਾ, ਉਹ ਇਹੋ ਜਿਹੀਆਂ ਉਹ ਸਾਖਤਾਂ ਵਾਲੀਆਂ ਗੱਲਾਂ ਕਰਦੇ ਨੇ। ਗੁਰੂ ਮਹਾਰਾਜ ਦੇ ਬਗਲ ਵਿੱਚ ਕੋਈ ਕਿਤਾਬ ਜੀ ਜਿਵੇਂ ਕੋਈ ਹੁੰਦੀ ਹੈ, ਜਿਵੇਂ ਗੰਗੇ ਥੱਲੇ ਨੇ ਲੈ ਲਈ ਸੀ ਨਾ ਜੁੱਤੀ, ਕੰਤਕ ਝੂਠ ਬਣਾ ਲਿਆ ਸੀ, ਇਸ ਤਰ੍ਹਾਂ ਗੁਰੂ ਮਹਾਰਾਜ ਨੇ ਉਹਨਾਂ ਦਾ ਮਾਣ ਤੋੜਨਾ ਸੀ। ਅਤੇ ਉਹ ਬਗਲ ਵਿੱਚ ਕਿਤਾਬ ਜੀ ਲਈ ਹੈ, ਕਾਸ਼ ਵਿੱਚ ਪੈਰਾਂ ਵਿੱਚ ਇੱਕ ਵਿੱਚ ਖੁਦਾਵਾਂ ਪਾਈਆਂ ਹੋਈਆਂ, ਇੱਕ ਵਿੱਚ ਜੋੜਾ ਪਾਇਆ ਹੈ, ਇਸ ਤਰ੍ਹਾਂ ਦਾ ਭੇਖ ਜਿਹਾ ਬਣਾ ਕੇ ਮਹਾਰਾਜ ਚਲੇ ਗਏ। ਫਿਰ ਉੱਥੇ ਦੇ ਜਿਹੜੇ ਉਹ ਬਜਾਰ ਸੀ, ਪੁਜਾਰੀ ਸੀ, ਉਹ ਪੜ੍ਹੇ ਲਿਖੇ ਕਹਿਣ ਲੱਗੇ, ਜੀ ਇਹ ਕਿਤਾਬ ਤਾਂ ਪੜ੍ਹੀ ਹੈ, ਪੜ੍ਹਨੀ ਵੀ ਜਾਣਦੇ ਹੋ। ਮਹਾਰਾਜ ਕਹਿੰਦੇ ਵੀ ਪੜ੍ਹਨਾ ਕਈ ਤਰ੍ਹਾਂ ਦਾ ਹੁੰਦਾ ਹੈ, ਤਿੰਨ ਤਰ੍ਹਾਂ ਦਾ ਖਾਸ ਹੈ, ਤੁਸੀਂ ਕਿਹੜੀ ਪੜ੍ਹਾਈ ਸੰਬੰਧੀ ਗੱਲ ਪੁੱਛਦੇ ਹੋ? ਲੱਖ ਕਹੇ ਕਹਿੰਦੇ ਜੀ ਤੁਸੀਂ ਦੱਸੋ ਵੀ ਉਹ ਤਿੰਨ ਤਰ੍ਹਾਂ ਦੀ ਕਿਹੜੀ ਪੜ੍ਹਾਈ ਹੈ? ਔਰ ਕਹਿੰਦੇ ਇੱਕ ਤਾਂ ਵੀ ਅਸਤਖਾਣਾ ਪੜ੍ਹਾਈ ਹੁੰਦੀ ਹੈ, ਇੱਕ ਹੁੰਦੀ ਹੈ ਗੋਸ਼ਤ ਖਾਣਾ ਪੜ੍ਹਾਈ, ਇੱਕ ਹੁੰਦੀ ਹੈ ਮਗਜ ਖਾਣਾ ਪੜ੍ਹਾਈ। ਕਹਿੰਦੇ ਮਹਾਰਾਜ ਇਹ ਤਾਂ ਨਵੀਂ ਗੱਲ ਤੁਹਾਥੋਂ ਸੁਣੀ ਹੈ, ਇਹ ਤਾਂ ਕਿਤੇ ਲਿਖੀ ਲੁਖੀ ਨਹੀਂ। ਮਹਾਰਾਜ ਕਹਿੰਦੇ ਲਿਖੀ ਲੁਖੀ ਨਹੀਂ ਹੈ, ਰੱਬ ਦੇ ਪਿਆਰੇ ਉਹਨਾਂ ਨੂੰ ਪਤਾ ਚੱਲਦਾ ਵੀ ਇਸ ਤਰ੍ਹਾਂ ਦੀ ਇਹ ਪੜ੍ਹਾਈ ਹੁੰਦੀ ਹੈ। ਮਾੜਾ ਥੋੜ੍ਹਾ ਜਿਹਾ ਖੋਲ੍ਹ ਕੇ ਦੱਸੋ ਵੀ ਅਸਤਖਾਣਾ ਕਿਹਨੂੰ ਕਹਿੰਦੇ ਹੈ ਪੜ੍ਹਾਈ, ਗੋਸਤ ਖਾਣਾ ਕਿਹਨੂੰ, ਮਗਜ ਖਾਣਾ ਕਿਹਨੂੰ। ਮਾੜਾ ਕਹਿੰਦੇ ਵੀ ਇਹ ਜਿਹੜਾ ਪੜ੍ਹ ਲਿਖ ਕੇ ਫਿਰ ਵਤੰਦਾਬਾਦ ਕਰਨ ਲੱਗੇ ਹਾਂ, ਲੋਕਾਂ ਨੂੰ ਤਰਕਾਂ ਮਾਰੀ ਜਾਣੀ ਹੈ, ਦੂਜਿਆਂ ਦੀ ਉਹ ਭੰਡੀ ਪ੍ਰਚਾਰ ਕਰੀ ਜਾਣੀ, ਉਹ ਕਿਸੇ ਦੇ ਹੱਡ ਤੇ ਮਾਰੀ ਜਾਣੀ, ਇਹਦੇ ਅਸਤਖਾਣਾ ਹੈ। ਤੇ ਦੂਜੀ ਹੈ ਕਹਿੰਦੇ ਗੋਸ਼ਤ ਖਾਣਾ, ਪੜ੍ਹ ਲਿਖ ਕੇ ਪਦਾਰਥ ਸ਼ਕਣ ਸ਼ਕਾਉਣੀ, ਖਾਈ ਪੀ ਜਾਣਾ, ਖਾਣ ਪੀਣ ਤੱਕ ਹੀ ਪੜ੍ਹਾਈ ਨਿਰਭਰ ਹੈ। ਪਦਾਰਥ ਇਕੱਠੇ ਕਰ ਲਏ ਤੇ ਖਾ ਪੀ ਲਿਆ, ਬਸ ਆਉਂਦਿਆ ਇਹ ਹੈ ਗੋਸ਼ਤ ਖਾਣਾ ਪੜ੍ਹਾਈ। ਇੱਕ ਮਗਜ ਖਾਣਾ ਵੀ ਜੋ ਪੜ੍ਹਿਆ ਉਹ ਮਗਜ ਵਿੱਚ ਦਿਮਾਗ ਵਿੱਚ ਲੈ ਜਾਣਾ, ਉਹਨੂੰ ਧਾਰਨ ਕਰਨਾ, ਫਿਰ ਉਹਦੇ 'ਤੇ ਚੱਲਣਾ। ਕਹਿੰਦੇ ਇਹ ਜਿਹੜੀ ਤੀਸਰੀ ਹੈ ਨਾ ਮਗਜ ਖਾਣਾ, ਮਗਜ ਵਿੱਚ ਧਾਰਨ ਕਰ ਲੈਣਾ, ਦਿਮਾਗ ਵਿੱਚ ਚਲੇ ਜਾਣਾ ਜੋ ਪੜ੍ਹਿਆ ਉਹਦੇ 'ਤੇ ਅਮਲ ਕਰਨਾ ਸ਼ੁਰੂ, ਇਹ ਹੈ ਕਹਿੰਦੇ ਅਸਫਲੀ ਪੜ੍ਹਾਈ। ਇਹ ਤੋਂ ਬਗੈਰ ਬਾਕੀ ਜਿਹੜੀ ਗੋਸ਼ਤ ਖਾਣਾ ਅਤੇ ਅਰਸਤ ਖਾਣਾ ਇਹ ਤਾਂ ਨਿਸ਼ਾਨ ਪੜ੍ਹਾਈ। ਉਹ ਭਗਤ ਕਬੀਰ ਜੀ ਉਸੇ ਨੂੰ ਸਾਹਮਣੇ ਲੈ ਕੇ ਕਹਿੰਦੇ ਨੇ ਵੀ ਜੇ ਮਗਜ ਖਾਣਾ ਜਾਂ ਅਰਸਤ ਖਾਣਾ ਪੜ੍ਹ ਲਈ, ਇਹ ਪੜ੍ਹ ਲਈ ਵੀਰ ਪੁਰਾਣੇ, ਇਹ ਨਾ ਮਿਲਿਆ ਸਹਿਜ ਸਰੂਪ, ਗਿਆਨ ਸਰੂਪ ਜਾਂ ਸਹਿਜ ਅਵਸਥਾ, ਫਿਰ ਇਹਨਾਂ ਦੇ ਪੜ੍ਹਿਆ ਸੁਣਿਆ ਵੀ ਕੀ ਹੋ ਜਾਣਾ ਹੈ।
ਹਰ ਕਾ ਨਾਮ ਨਾ ਜਪ ਸਗਵਾਰਾ,
ਇਸ ਕਰਕੇ ਵੀ ਹੇ ਗਵਾਰ ਹੇ ਬੇਸਮਝ, ਵਾਹਿਗੁਰੂ ਦਾ ਜਿਹੜਾ ਨਾਮ ਹੈ ਉਹ ਤੂੰ ਕਿਉਂ ਨਹੀਂ ਜਪਦਾ ਹੈ। ਯਾਨੀ ਪਰਮੇਸ਼ਰ ਦਾ ਵੀ ਪੜ੍ਹ ਲਿਖ ਕੇ ਨਾਮ ਜਪਣਾ ਚਾਹੀਦਾ ਹੈ, ਇਹ ਨਹੀਂ ਪੜ੍ਹਨਾ ਹੈ ਫਿਰ ਕਿਆ ਫਾਇਦਾ ਪੜ੍ਹ ਸੁਣਨ ਦਾ। ਕਿਉਂਕਿ ਸਿਮਰਤ ਵੀਰ ਪੁਰਾਣ ਪੁਕਾਰਨ ਪੋਥੀਆਂ, ਨਾਮ ਬਿਨਾਂ ਸਭ ਕੂੜ ਗਾਲੀ ਹੋਛੀਆਂ। ਉਹ ਬ੍ਰਹਮਦਾਸ ਖੋੜਾ ਪੁਸਤਕਾਂ ਲੱਦੀ ਫਿਰਦਾ ਸੀ ਆਪਣੇ ਨਾਲ, ਵਰਨ ਨੂੰ ਵੀ ਕਹਿੰਦਾ ਸੀ ਪੜ੍ਹੋ ਜੀ, ਪੜ੍ਹਨਾ ਚਾਹੀਦਾ, ਪੜ੍ਹਨ ਦਾ ਪ੍ਰਚਾਰ ਕਰਨਾ ਚਾਹੀਦਾ। ਮਹਾਰਾਜ ਕਹਿੰਦੇ ਪੜ੍ਹ ਪੜ੍ਹ ਗੱਡੀ ਲੱਦੀ ਹੈ, ਪੜ੍ਹ ਪੜ੍ਹ ਭਰੀਏ ਸਾਲ, ਪੜ੍ਹ ਪੜ੍ਹ ਬੇੜੀ ਪਾਈਏ, ਪੜ੍ਹ ਪੜ੍ਹ ਗੱਡੀਏ ਖਾਲ, ਪੜ੍ਹ ਗਿਆ ਜੇਤੇ ਬਰਸ ਬਰਸ, ਪੜ੍ਹ ਗਿਆ ਜੇਤੇ ਸਾਸ, ਪੜ੍ਹ ਗਿਆ ਜੇਤੀ ਆਰ ਜਾ। ਅਖੀਰ ਤੇ ਕਹਿੰਦਾ ਨਾਨਕ ਲਿਖਿਆ ਇੱਕ ਗੱਲ, ਹੋਰ ਹੋ ਮੈਂ ਚੱਲਣਾ ਚਾਹ। ਲਿਖੇ ਤਾਂ ਇੱਕ ਗੱਲ ਹੈ, ਉਹ ਹੈ ਪਰਮੇਸ਼ਰ ਦੀ ਪ੍ਰਾਪਤੀ, ਪੜ੍ਹ ਲਿਖ ਕੇ ਉਹਨੂੰ ਪ੍ਰਾਪਤ ਕਰਨਾ। ਇਹ ਤੋਂ ਬਗੈਰ ਤਾਂ ਹੋਮਾ ਕਰਕੇ ਜਿਹੜਾ ਚੱਖਣਾ ਹੈ, ਬੋਲਣਾ ਚੱਲਣਾ ਸਭ ਚਾਹ ਕਹਿੰਦੇ, ਐਵੇਂ ਚੱਖਾਂ ਮਾਰੀਆਂ ਐਵੇਂ ਗੱਪਾਈਆਂ, ਕੋਈ ਫਾਇਦਾ ਨਹੀਂ। ਇੱਥੇ ਕਹਿੰਦੇ ਉਹ ਸਿਧਾਂਤ ਅਨੁਸਾਰ ਵੀ ਵਾਹਿਗੁਰੂ ਦਾ ਨਾਮ ਇੱਕ ਵਾਰ ਵੀ ਸਮਝ ਕਿਉਂ ਨਹੀਂ ਜਪਦਾ ਹੈ।
ਕਿਆ ਸੋਚ ਹੈ ਬਾਰੰਬਾਰ,
ਤੂੰ ਕਿਆ ਤੂੰ ਬਾਰੋਂ ਬਾਰ ਮੁੜ ਮੁੜ ਕੇ ਸੋਚਦਾ ਹੈ ਵੀ ਚਲੋ ਫਿਰ ਦੇਖਾਂਗੇ, ਵੀ ਪਹਿਲਾਂ ਆਹ ਕਰ ਲਈਏ ਫਿਰ ਉਹ ਕਰ ਲਈਏ, ਹੁਣ ਆਹ ਕਰਨ ਦਾ ਸਮਾਂ ਹੈ। ਬੁੱਢੇ ਬਜ਼ੁਰਗ ਹੋ ਕੇ ਫਿਰ ਵੀ ਆਪਾਂ ਆਪਾਂ ਪਾਸ਼ ਨਾ ਭਗਤੀ ਕਰਿਆ ਕਰਾਂਗੇ, ਇਹ ਵਾਰ ਵਾਰ ਮੁੜ ਮੁੜ ਕੇ ਤੂੰ ਕੀ ਸੋਚੀ ਸੋਚਦਾ ਹੈ, ਬੇ ਸਮਝ ਕਿਉਂ ਨੀ ਨਾਮ ਜਪਦਾ ਹੈ।
ਰਹਾਉ ਅੰਧਿਆਰੇ ਦੀਪਕ ਚਾਹੀਏ,
ਸਰਾਮ ਦੇ ਕੇ ਕਹਿੰਦੇ ਹਨ ਹੇ ਬੇ ਸਮਝ, ਜਿੱਥੇ ਮਕਾਨ ਦੇ ਵਿੱਚ ਹਨੇਰਾ ਪਿਆ ਹੋਏ ਨਾ, ਉੱਥੇ ਜਿਹੜਾ ਕੋਈ ਦੀਵਾ ਕਹਿੰਦੇ ਉਹ ਜ਼ਰੂਰ ਚਾਹੀਦਾ ਹੈ। ਕਿਉਂਕਿ ਜਿੱਥੇ ਹਨੇਰਾ ਮਕਾਨ ਦੇ ਵਿੱਚ, ਉੱਥੇ ਕਹਿੰਦੇ ਦੀਵੇ ਜਗਾਉਣਾ ਜ਼ਰੂਰ ਚਾਹੀਦਾ, ਜੇ ਕਰਕੇ ਪ੍ਰਕਾਸ਼ ਹੋ ਜਾਏ। ਇਸੇ ਤਰ੍ਹਾਂ ਜਿੱਥੇ ਸਰੀਰ ਹੈ ਨਾ, ਹਿਰਦਾ ਹੈ, ਇਹ ਇੱਕ ਮਕਾਨ ਹੈ, ਇਹਦੇ ਵਿੱਚ ਅਗਿਆਨ ਦਾ ਹਨੇਰਾ ਪਿਆ ਹੋਇਆ ਹੈ। ਇੱਥੇ ਵੀ ਜਿਹੜਾ ਗਿਆਨ ਰੂਪੀ ਦੀਵਾ ਹੈ ਇਹ ਬਲਣਾ ਚਾਹੀਦਾ ਹੈ। ਗਿਆਨ ਦੇ ਦੀਵੇ ਦਾ ਵੀ ਚਾਨਣ ਹਿਰਦੇ ਜਾਂ ਸਰੀਰ ਦੇ ਵਿੱਚ ਹੋਣਾ ਚਾਹੀਦਾ ਹੈ।
ਇੱਕ ਵਸਤ ਗੋਚਰ ਨਹੀਂ ਹੈ,
ਇਸ ਕਰਕੇ ਹਿਰਦੇ ਰੂਪ ਮਕਾਨ ਦੇ ਵਿੱਚੋਂ, ਸਰੀਰ ਰੂਪੀ ਮਕਾਨ ਦੇ ਵਿੱਚੋਂ ਇੱਕ ਜਿਹੜੀ ਅਗੋਚਰ ਵਸਤੂ ਹੈ ਉਹਨੂੰ ਵੀ ਪ੍ਰਾਪਤ ਕਰ ਲੈਣਾ ਚਾਹੀਦਾ ਹੈ। ਜਿੱਥੇ ਚਾਨਣਾ ਉੱਥੇ ਸਾਰੀਆਂ ਵਸਤੂਆਂ ਦਿਸਦੀਆਂ ਹਨ, ਜਿੱਥੇ ਹਨੇਰਾ ਉੱਥੇ ਭਾਵੇਂ ਮਕਾਨ ਭਰਿਆ ਪਿਆ ਕੁਛ ਨਹੀਂ ਦਿਸਦਾ ਹੈ, ਨਾ ਉਹਦਾ ਪਤਾ ਚੱਲਦਾ ਵੀ ਇਹ ਕਿਹੜੀ ਕਿਹੜੀ ਵਸਤੂ ਹੈ। ਇਸੇ ਤਰ੍ਹਾਂ ਵੀ ਇੱਕ ਜਿਹੜੀ ਉਹ ਅਗੋਚਰ ਵਸਤੂ ਰੂਪ ਹੈ, ਅਗੋਚਰ ਵਸਤੂ ਹੈ ਜਿਹਨੂੰ ਜੋ ਮਨ ਕਰਕੇ ਨਹੀਂ ਜਾਣੀ ਜਾ ਸਕਦੀ ਹੈ, ਨਾ ਅੱਖਾਂ ਕਰਕੇ ਦੇਖੀ ਜਾ ਸਕਦੀ ਹੈ, ਨਾ ਕੰਨਾਂ ਕਰਕੇ ਉਹਦੇ ਸੰਬੰਧ ਵਿੱਚ ਸੁਣਿਆ ਜਾ ਸਕਦਾ ਵੀ ਕੈਸੀ ਹੈ, ਨਾ ਜ਼ੁਬਾਨ ਕਰਕੇ ਜਿਸਨੂੰ ਬਿਆਨ ਕੀਤਾ ਜਾਂਦਾ, ਉਹ ਅਗੋਚਰ ਵਸਤੂ ਹੈ ਵੀ ਜਿਸ ਕਰਕੇ ਉਹਦੀ ਪ੍ਰਾਪਤੀ ਹੋ ਜਾਏ, ਉਹ ਮਿਲ ਜਾਵੇ। ਐਸਾ ਇਹ ਜਿਹੜਾ ਗਿਆਨ ਰੂਪੀ ਦੀਵਾ ਹੈ ਆਪਣੇ ਹਿਰਦੇ ਰੂਪੀ ਮਕਾਨ ਦੇ ਵਿੱਚ ਵੀ ਬਾਲਣਾ ਚਾਹੀਦਾ ਹੈ।
ਵਸਤ ਅਗੋਚਰ ਪਾਈ
ਰੋਹੀ, ਇਹ ਗਿਆਨ ਦੇ ਦੀਵੇ ਦੇ ਪ੍ਰਕਾਸ਼ ਨਾਲ ਅਗੋਚਰ ਵਸਤੂ ਜਿਹੜੀ ਉਹ ਪਾ ਲਈ ਗਈ ਹੈ।
ਘੱਟ ਦੀਪਕ ਰਹਿਆ ਸਮਾਈ,
ਹਿਰਦੇ ਘੱਟ ਹਿਰਦੇ ਦੇ ਅੰਦਰ ਜਾਂ ਸਰੀਰ ਹਿਰਦੇ ਅੰਦਰ ਜਿਹੜਾ ਗਿਆਨ ਰੂਪੀ ਦੀਵਾ ਹੈ ਜਗ ਰਿਹਾ ਹੈ, ਉਹ ਭਾਵੇਂ ਸਮਾ ਰਿਹਾ ਸਮਾ ਰਹੇ, ਭਾਵੇਂ ਉਹ ਗਿਆਨ ਅਭਾਵ ਵੀ ਹੋ ਜਾਏ, ਫਿਰ ਕੋਈ ਫਿਕਰ ਫਾਕਾ ਨਹੀਂ। ਕਿਉਂਕਿ ਜਿਵੇਂ ਜਿਹੜਾ ਕੋਈ ਕੱਪੜਾ ਹੈ ਮੈਲਾ ਕੁਚਲਾ ਹੈ, ਉਹਨੂੰ ਧੋਣ ਵਾਸਤੇ ਉਹਦੇ ਵਿੱਚੋਂ ਮੈਲ ਕੱਢਣ ਵਾਸਤੇ ਸਾਬਣ ਦੀ ਲੋੜ ਅਤੇ ਜਲ ਦੀ ਲੋੜ ਹੈ। ਜਦੋਂ ਜੇ ਅਸੀਂ ਸਾਬਣ ਜਾ ਲਾ ਕੇ ਕੱਪੜਾ ਰੱਖੀਏ ਪਾਣੀ ਵਿੱਚ ਭਿਉਂ ਕੇ ਰੱਖੀਏ, ਤੇ ਉਹ ਮੈਲ ਨਹੀਂ ਨਾ ਨਿਕਲਦੀ ਹੈ, ਉਹ ਤਾਂ ਭਾਵੇਂ ਸਾਬਣ ਜਾ ਲਾ ਕੇ ਅਤੇ ਪਾਣੀ ਜਾ ਪਾ ਕੇ ਉਹ ਸਾਬਣ ਨੂੰ ਕੱਢਣਾ ਹੀ ਪੈਂਦਾ ਹੈ। ਇਸੇ ਤਰ੍ਹਾਂ ਇਹ ਜਿਹੜਾ ਰੱਬੀ ਗਿਆਨ ਹੋ ਗਿਆ ਹੈ ਨਾ, ਗਿਆਨ ਰੂਪੀ ਦੀਵੇ ਦੇ ਵਸਤੂ ਗੋਚਰ ਪਾ ਲਈ, ਫਿਰ ਜਿਹੜਾ ਗਿਆਨ ਹੈ ਭਾਵੇਂ ਅਭਾਵ ਵੀ ਹੋ ਜਾਏ, ਫਿਰ ਉਹਦਾ ਕੋਈ ਨਹੀਂ ਨੁਕਸਾਨ। ਜੇ ਗਿਆਨ ਚਲਿਆ ਵੀ ਜਾਵੇ ਫਿਰ ਵੀ ਨਹੀਂ ਹੈ, ਸਗੋਂ ਇਹਦੇ ਵਿੱਚ ਲਾਭ ਹੈ। ਕਿਉਂਕਿ ਤਰ੍ਹਾਂ ਤਰ੍ਹਾਂ ਦੀਆਂ ਜਿਹੜੀਆਂ ਵਾਸ਼ਨਾ ਹੈ ਨਾ, ਉਹਨਾਂ ਕਰਕੇ ਜਿਹੜਾ ਮਨ ਹੈ ਮਲੀਨ ਨਹੀਂ ਰਹਿੰਦਾ ਹੈ, ਉਹ ਨਿਕਲ ਜਾਂਦੀਆਂ, ਖਤਮ ਹੋ ਜਾਂਦੀਆਂ, ਜਿਵੇਂ ਸਾਬਣ ਮੈਲ ਖੜ ਸਭ ਬਾਹਰ ਲੈ ਜਾਂਦਾ ਹੈ। ਇਸੇ ਤਰ੍ਹਾਂ ਗਿਆਨ ਜੇ ਕਹਿੰਦੇ ਆਇਆ ਤੇ ਨਿਕਲ ਜਾਏ, ਤਰ੍ਹਾਂ ਤਰ੍ਹਾਂ ਦੀਆਂ ਵਾਸ਼ਨਾ ਰੂਪ ਜਿਹੜੀ ਮੈਲ ਜੀ ਹੈ ਨਾ, ਬਦਬੋ ਜੀ ਕੱਢ ਕੇ ਬਾਹਰ ਲੈ ਜਾਂਦਾ ਹੈ। ਇਸੇ ਕਰਕੇ ਫਿਰ ਉਹ ਜਿਹੜੇ ਗਿਆਨਵਾਨ ਹੈ ਕਹਿੰਦੇ ਉਹ ਗਿਆਨਵਾਨ ਹੁੰਦੇ ਅਗਿਆਨੀ ਬਣ ਜਾਂਦੇ ਹੈ, ਕਿਉਂਕਿ ਉਹ ਫਿਰ ਫਿਕਰ ਫਾਕਾ ਨਹੀਂ ਵੀ ਹੈ, ਬਸ ਸ਼ੁੱਧਤਾ ਹੋ ਗਈ ਹੈ। ਹੁਣ ਕੀ ਹੈ ਇਸ ਤਰ੍ਹਾਂ ਵੀ ਇਹ ਘੱਟ ਦੀਪ ਕਰਿਆ ਸਮਾਏ, ਫਿਰ ਜਿਹੜਾ ਹਿਰਦੇ ਨੂੰ ਕਰਦੇ ਦੀਵਾ ਜਿਹੜਾ ਹੈ ਫਿਰ ਭਾਵੇਂ ਸਮਾ ਰਿਹਾ ਹੈ, ਭਾਵੇਂ ਅਭਾਵ ਹੀ ਹੋ ਜਾਏ ਗਿਆਨ ਚਲਾ ਜਾਵੇ, ਫਿਰ ਵੀ ਉਹਨਾਂ ਨੂੰ ਕੋਈ ਫਿਕਰ ਫਾਕਾ ਨਹੀਂ ਹੈ।
ਕਬੀਰ ਅਬ ਜਾਣਿਆ,
ਕਬੀਰ ਜੀ ਕਹਿੰਦੇ ਵੀ ਹੁਣ ਅਸੀਂ ਆ ਮਨੁੱਖਾ ਸਰੀਰ ਦੇ ਵਿੱਚ ਗਿਆਨ ਰੂਪੀ ਦੀਵਾ ਜਲਾ ਕੇ ਹਿਰਦੇ ਘੱਟ ਵਿੱਚ ਜਿਹੜਾ ਗੁਰੂ ਕਾ ਉਪਦੇਸ਼ ਹੈ ਇਹ ਸੀਖ ਵਾਂਗ ਤਿੱਲੀ ਵਾਂਗ, ਜਿਹੜਾ ਮਨ ਹੈ ਦੀਵੇ ਵਾਂਗ, ਇਹਦੇ ਵਿੱਚ ਪ੍ਰੇਮ ਰੂਪ ਤੇਲ ਪਾ ਕੇ, ਵੇਦ ਸ਼ਾਸਤਰਾਂ ਦਾ ਸਿਧਾਂਤ ਰੂਪ ਜਿਹੜਾ ਤੇਲ ਪਾ ਕੇ ਇਹਨੂੰ ਜਗਾਇਆ ਹੈ, ਗਿਆਨ ਦੀ ਤਿੱਲੀ ਗੁਰੂ ਕੀ ਸਿੱਖਿਆ ਰੂਪ ਤਿੱਲੀ ਨਾਲ, ਇਸ ਕਰਕੇ ਵੀ ਹੁਣ ਉਸ ਰੂਪ ਨੂੰ ਜਾਂ ਗੋਚਰ ਵਸਤੂ ਨੂੰ ਜਾਣ ਲਿਆ ਹੈ।
ਜਬ ਜਾਣਿਆ ਤੋ ਮਨ ਮਾਨਿਆ,
ਅਗੋਚਰ ਵਸਤੂ ਨੂੰ ਜਾਣਿਆ ਹੈ ਤਦੋਂ ਤਾਂ ਹੁਣ ਬਸ ਉਹਦੇ ਤੇ ਹੀ ਮਨ ਮੰਨ ਗਿਆ ਹੈ।
ਮਨ ਮਾਨੇ ਲੋਕ ਨਾ ਭਤੀਜੈ,
ਜੇ ਮਨ ਮੰਨ ਜਾਏ ਇੱਕ ਵੀਰ ਸਾਹਿਬ ਲੋਕ ਤਾਂ ਭਤੀਜਦੇ ਨਹੀਂ, ਲੋਕ ਤਾਂ ਨੀਚਾ ਨਹੀਂ ਕਰਦੇ ਵੀ ਇਹਦਾ ਮਨ ਮੰਨ ਗਿਆ ਹੈ। ਕਹਿੰਦੇ ਵੀ ਇਸੇ ਤਰ੍ਹਾਂ ਭਾਵੇਂ ਠੀਕ ਆ ਕਬੀਰ ਸਾਹਿਬ ਤੁਹਾਡਾ ਮਨ ਮੰਨ ਗਿਆ ਹੈ, ਪਰ ਲੋਕ ਤਾਂ ਨਹੀਂ ਕਰਦੇ ਨੀ, ਲੋਕ ਜਲਾਇਆ ਹੈ। ਇਸ ਕਰਕੇ ਵੀ ਇਹ ਲੋਕ ਤਾਂ ਪੀਜਦੇ ਨੀ, ਨੀਚਾ ਨਹੀਂ ਕਰਦੇ, ਲੋਕ ਖੁਸ਼ ਨਹੀਂ ਹੁੰਦੇ ਹਨ।
ਨਾ ਪਤੀਜੈ ਤਾਂ ਕਿਆ ਕੀਜੈ,
ਕਬੀਰ ਜੀ ਕਹਿੰਦੇ ਵੀ ਨਹੀਂ ਪਤੀਜਦੇ ਫਿਰ ਕਿਆ ਕਰਨਾ, ਨਹੀਂ ਕਰਨਾ, ਨਹੀਂ ਪਤੀਜਦੇ ਨਾ ਸਹੀ, ਸਾਨੂੰ ਕੋਈ ਪ੍ਰਵਾਹ ਨਹੀਂ ਹੈ। ਕਿਉਂ ਉਹ ਸੰਤ ਬਾਬਾ ਸੁੰਦਰ ਸਿੰਘ ਜੀ ਭਿੰਡਰਾਂ ਵਾਲੇ ਇਹਦਾ ਅਰਥ ਗੁਰਮਤਿ ਸਿਧਾਂਤ ਅਨੁਸਾਰ ਕਰਦੇ ਸਨ ਵੀ ਮਨ ਮਾਨੇ ਲੋਕ ਨਾ ਪਤੀਜੇ। ਕਹਿੰਦੇ ਜਦੋਂ ਪਰਮੇਸ਼ਰ ਦੇ ਵਿੱਚ ਮਨ ਮੰਨ ਜਾਏ ਨਾ, ਫਿਰ ਵੀ ਲੋਕ ਸਾਡੇ 'ਤੇ ਪਤੀਜਣ, ਲੋਕ ਸਾਡੇ 'ਤੇ ਨੀਚਾ ਕਰਨ। ਕਹਿੰਦੇ ਉਹ ਨਹੀਂ ਚਾਹੁੰਦੇ ਨੇ ਲੋਕ ਸਾਡੇ ਮਗਰ ਲੱਗੇ ਫਿਰਨ, ਲੋਕ ਸਾਡੇ ਜਲੂਸ ਕੱਢਣ। ਕਹਿੰਦੇ ਉਹ ਨਹੀਂ ਗੇ ਚਾਹੁੰਦੇ ਨੇ। ਨਾ ਪਤੀਜੈ ਤਾਂ ਕਿਆ ਕੀਜੈ। ਇਸ ਕਰਕੇ ਵੀ ਲੋਕ ਪਤੀਜਦੇ ਕਿਉਂ ਨਹੀਂ, ਫਿਰ ਵੀ ਕੀ ਆਪਾਂ ਹੁਣ ਕਰੀਏ, ਇਹ ਕੋਈ ਯਤਨ ਕਰੀਏ। ਕਹਿੰਦੇ ਇਹ ਵੀ ਨਹੀਂ ਉਹ ਕਰਦੇ ਨੇ, ਉਹ ਤਾਂ ਬੇਪਰਵਾਹ ਸਦਾ ਰੰਗ ਹਰ ਕਹਿ। ਇਸ ਕਰਕੇ ਲੋਕ ਬੀਜਿਆ ਨਹੀਂ, ਨਾ ਇਹੋ ਜਿਹਾ ਕੋਈ ਯਤਨ ਯਤਨ ਕਰਦੇ ਨੇ। ਜੇ ਹਰ ਪਾਇਓ ਤਨਾ ਛਪਾਇਓ ਵਾਲੀ ਗੱਲ ਕਰਦੇ ਨੇ ਵੀ ਲੋਕ ਮਗਨ ਨਾ ਲੱਗਣ। ਕਹਿੰਦੇ ਉਹੋ ਜਿਹਾ ਉਹ ਕੋਈ ਨਾ ਕੋਈ ਯਤਨ ਯਤਨ ਦਾ ਕਰਦੇ, ਇਹ ਨਹੀਂ ਕਰਦੇ ਵੀ ਲੋਕ ਕਿਉਂ ਨਹੀਂ ਭਤੀਜਦੇ ਸਾਡੇ ਤੇ, ਕਿਉਂ ਨਹੀਂ ਨੀਚਾ ਕਰਦੇ ਵੀ ਜਿੱਥੇ ਅਸੀਂ ਪੁੱਜਣਾ ਸੀ ਉੱਥੇ ਪੁੱਜ ਗਏ ਹੈ, ਹੁਣ ਵੀ ਸਾਨੂੰ ਲੋਕ ਮੰਨਣ ਪੂਜਣ। ਕਹਿੰਦੇ ਇਹ ਕੋਈ ਯਤਨ ਯਤਨ ਨਹੀਂ ਕਰਦੇ ਨੇ, ਉਹ ਤਾਂ ਜੇ ਉਹ ਕਬੀਰ ਸਾਹਿਬ ਜੀ ਨੇ ਆਪਣੇ ਮੁਖਾਰਵਿੰਦ ਤੋਂ ਐਸੇ ਵਚਨ ਕਹੇ ਨੇ ਜਹੋਂ ਬੋਰਾ ਤੋ ਰਾਮ ਤੋਰਾ ਲੋਕ ਮਰਮ ਕਿਆ ਜਨ ਕਿਆ ਜਾਨਾ ਮਾਰਾ। ਇਹ ਪਰਮੇਸ਼ਰ ਜੋ ਮੈਂ ਤੁਹਾਡਾ ਬਣ ਗਿਆ ਤੇ ਮੈਂ ਬੋਰਾ ਹੋ ਗਿਆ, ਮਸਤਾਨਾ ਹੋ ਗਿਆ, ਇਹ ਭਲਾ ਲੋਕ ਮੈਨੂੰ ਬੋਲਾ ਵੀ ਕਹਿੰਦੇ, ਫਿਰ ਵੀ ਮਾਰਾ ਮੈਂ ਤੁਹਾਡਾ ਤਾਂ ਤੁਸੀਂ ਤਾਂ ਜਾਣਦੇ ਹੋ ਨਾ, ਤੁਹਾਨੂੰ ਤਾਂ ਮੇਰਾ ਭੇਦ ਹੀ ਹੈ ਵੀ ਇਹ ਹੁਣ ਇਹ ਬਹੁਤ ਸਿਆਣਾ ਬਣ ਗਿਆ। ਲੋਕ ਕਹੇ ਕਬੀਰ ਮੋਰਾਨਾ, ਕਬੀਰ ਕਾ ਮਰਮ ਰਾਮ ਪਹਿਚਾਨਾ। ਵੀ ਕਬੀਰ ਵਾਲੇ ਦਾ ਮਰਮ ਹੈ ਗੁੱਜਾ ਭੇਦ, ਉਹ ਜਿਹਨੂੰ ਪ੍ਰਾਪਤ ਕਰੀ ਬੈਠਾ ਉਹ ਜਾਣਦਾ ਹੈ। ਇਸ ਤਰ੍ਹਾਂ ਕਹਿੰਦੇ ਉਹ ਜਿਹੜੇ ਦੁਨਿਆਵੀ ਯਤਨ ਹੈ ਨਾ ਵੀ ਆਪਾਂ ਕਰੀਏ ਵੀ ਲੋਕ ਮੈਨੂੰ ਚਾਲਣ, ਸਿੱਖੀ ਸਿੱਖੀ ਵਧਾਓ, ਕੋਈ ਸ਼ਕਤੀ ਭਗਤੀ ਦਿਖਾਓ, ਕਿਸੇ ਨੂੰ ਚਮਤਕਾਰ ਦਿਖਾਓ ਤਾਂ ਕਿ ਲੋਕ ਵੀ ਹਾਂ ਇਹ ਕੋਈ ਹੈਗਾ ਹੈ। ਕਹਿੰਦੇ ਉਹ ਇਹ ਕੋਈ ਨਹੀਂ ਕਰਦੇ ਯਤਨ। ਇਸ ਤਰ੍ਹਾਂ ਦਾ ਜਾਣੀ ਪਰਮਾਰਥ ਦੀ ਵਿਚਾਰ ਰਹਿ ਦੇ ਵਿੱਚ ਉਹ ਅਰਥ ਉਹ ਕੱਢਦੇ ਹੁੰਦੇ ਸਨ। ਗੁਰੂ ਮਹਾਰਾਜ ਨੇ ਕਿਰਪਾ ਕੀਤੀ ਆ ਪਰਣ ਉੜ ਕੇ, ਜਾਣੀ ਪੜ੍ਹੇ ਲਿਖਾ ਸਫਲਤਾ ਹੀ ਹੈ ਇਹ, ਪਰਮੇਸ਼ਰ ਦੀ ਭਗਤੀ ਕਰਕੇ ਪਰਮੇਸ਼ਰ ਦੀ ਪ੍ਰਾਪਤੀ ਕਰ ਲੈਂਦਾ ਹੈ। ਇਹਦੇ ਵਿੱਚੋਂ ਸਿਧਾਂਤ ਹੈ, ਇਹ ਨਹੀਂ ਕਰਦਾ ਹੈ ਠੀਕ ਹੈ ਵੀ ਪੜ੍ਹ ਲਿਖ ਕੇ ਦੁਨਿਆਵੀ ਤੌਰ 'ਤੇ ਸੁਨਿਆਣਾ ਹੋ ਜਾਏਗਾ, ਦੁਨਿਆਵੀ ਤੌਰ 'ਤੇ ਕੋਈ ਸ਼ੋਭਾ ਵੀ ਪ੍ਰਾਪਤ ਕਰ ਲਏਗਾ, ਪਰ ਜਿਸ ਵਾਸਤੇ ਪੜ੍ਹ ਲਿਖ ਕੇ ਉਹ ਜਨਮ ਦੀ ਸਫਲਤਾ ਕਰਨੀ ਸੀ, 84 ਦੇ ਚੱਕਰ ਵਿੱਚੋਂ ਨਿਕਲਣਾ ਸੀ, ਉਹ ਤਾਂ ਲਾਭ ਨਹੀਂ ਨਾ ਇਹਨੇ ਪ੍ਰਾਪਤ ਕੀਤਾ ਹੈ। ਇਸ ਕਰਕੇ ਕਹਿ ਦਿੱਤਾ ਵੀ ਇਹ ਕੋਈ ਬਹੁਤਾ ਨਹੀਂ ਹੈ, ਨਿਸ਼ਫਲਤਾ ਹੀ ਹੈ। ਗੁਰੂ ਮਹਾਰਾਜ ਕਿਰਪਾ ਕਰਨ, ਇਹ ਪਾਵਨ ਪਵਿੱਤਰ ਸਿਧਾਂਤ ਸਾਡੇ ਮਨਾਂ ਵਿੱਚ ਵਸਣ, ਇਸ ਕਰਕੇ ਪੜ੍ਹ ਲਿਖ ਕੇ ਉਹਨੂੰ ਅਮਲ ਵਿੱਚ ਲਿਆਈਏ, ਉਹ ਵਸ ਗੋਚਰ ਨੂੰ ਪ੍ਰਾਪਤ ਕਰੀਏ, ਜਿਸ ਕਰਕੇ ਜੀਵਨ ਸਹੇਲਾ ਹੋ ਜਾਏ, ਪੜ੍ਹਿਆ ਲਿਖਿਆ ਵੀ ਸਫਲ ਹੋ ਜਾਏ।
ਕਹਿ ਕਬੀਰ ਅਬ ਜਾਣਿਆ, ਜਬ ਜਾਣਿਆ ਤੋ ਮਨ ਮਾਨਿਆ, ਮਨ ਮਾਨੇ ਲੋਕ ਨਾ ਪਤੀਜੈ, ਨਾ ਪਤੀਜੈ ਤੋ ਕਿਆ ਕੀਜੈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।